ਆਪਣੇ ਸਤਿਗੁਰ ਕੋ ਸਦ ਵੱਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੈ ਸਤਿਗੁਰ ਦੀਆ ਦਿਖਾਏ। ਆਪਣੇ ਸਤਿਗੁਰ ਕੋ ਸਦ ਵੱਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਸੇ ਧਨਵੰਤ ਹਰ ਨਾਮ ਲਿਵਲਾਏ, ਗੁਰ ਪੂਰੇ ਹਰ ਧਨ ਗੁਰ
ਅਰਗਾਸਿਆ
ਗੁਰ ਕਿਰਪਾ
ਗੁਰ ਕਿਰਪਾ ਤੇ
ਸੇ ਧਨਵੰਤ ਹਰ ਨਾਮ ਲਿਵਲਾਏ, ਗੁਰ ਪੂਰੇ ਹਰ ਧਨ ਪਰਗਾਸਿਆ। ਹਰ ਕਿਰਪਾ ਤੇ ਵਸੈ ਮਨ ਆਏ ਰਹਾਉ, ਅਵਗੁਣ ਕਾਟ ਗੁਣ ਹਿਰਦੈ ਸਮਾਏ। ਪੂਰੇ ਗੁਰ ਕੈ ਸਹਿਜ ਸੁਭਾਏ, ਪੂਰੇ ਗੁਰ ਕੀ ਸਾਚੀ ਬਾਣੀ। ਸੁਖ ਮਨ ਅੰਤਰ ਸਹਿਜ ਸਮਾਣੀ, ਏਕ ਅਚਰਜ ਜਨ ਦੇਖੋ ਭਾਈ। ਦੁਵਿਧਾ ਮਾਰ ਹਰ ਮਨ ਵਸਾਈ, ਨਾਮ ਅਮੁਲਕ ਨਾ ਪਾਇਆ ਜਾਏ। ਗੁਰ ਪ੍ਰਸਾਦ ਵਸੈ ਮਨ ਆਏ, ਸਭ ਮੈਂ ਵਸੈ ਪ੍ਰਭ ਏਕੋ ਸੋਏ। ਗੁਰਮਤੀ ਘਟ ਪ੍ਰਗਟ ਹੋਏ, ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਨਾਨਕ ਨਾਮ ਮਿਲੈ ਮਨ ਮਾਨਿਆ, ਸਭ ਮੈਂ ਵਸੈ ਪ੍ਰਭ ਏਕੋ ਸੋਏ। ਗੁਰਮਤੀ ਘਟ ਪ੍ਰਗਟ ਹੋਏ, ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਨਾਨਕ ਨਾਮ ਮਿਲੈ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ, ਦੋਏ ਕਰ ਜੋੜ ਮਾਂਗੋ ਇੱਕ ਦਾਨਾ, ਸਾਹਿਬ ਤੁਠੇ ਪਾਵਾਂ, ਦੋਏ ਕਰ ਜੋੜ ਮਾਂਗੋ ਇੱਕ ਦਾਨਾ, ਸਾਹਿਬ ਤੁਠੇ ਪਾਵਾਂ। ਸਾਸ ਨਾਨਕ ਆਰਾਦੇ, ਆਠ ਪਹਿਰ ਗੁਣ ਗਾਵਾ, ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ, ਜੋ ਇਸ ਅਸਥਾਨ 'ਤੇ ਰੋਜ਼ਾਨਾ ਦਾ ਜੋ ਨੇਮ ਹੈ ਉਸ ਅਨੁਸਾਰ ਅੰਮ੍ਰਿਤ ਬਾਣੀ ਦਾ ਜਾਪ, ਕੀਰਤਨ, ਔਰ ਜੋ ਹੁਕਮ ਅੰਮ੍ਰਿਤ ਵੇਲੇ ਆਉਂਦਾ ਹੈ ਉਸ ਦੀ ਵਿਚਾਰ ਕੀਤੀ ਜਾਂਦੀ ਹੈ। ਅੱਜ ਸਤਿਗੁਰਾਂ ਨੇ ਜੋ ਪਵਿੱਤਰ ਹੁਕਮ ਬਖਸ਼ਿਸ਼ ਕੀਤਾ ਹੈ, ਰਾਗ ਤਨਾਸਰੀ ਹੈ ਔਰ ਸ਼ਬਦ ਦੇ ਉਚਾਰਨ ਕਰਤਾ ਨੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ। ਇਸ ਸ਼ਬਦ ਵਿੱਚ ਸਤਿਗੁਰੂ ਜੀ ਪਰਮੇਸ਼ਵਰ ਜੀ ਦੇ ਨਾਮ ਧੰਨ ਦਾ ਵਿਵਰਣ ਜ਼ਿਕਰ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਆਓ, ਸਮਾਂ ਅੱਜ 15 ਕੁ ਮਿੰਟ ਪਹਿਲਾਂ ਸਮਾਪਤੀ ਕਰਨੀ ਹੈ, ਕਿਉਂਕਿ ਅਖੰਡ ਪਾਠ ਸਾਹਿਬ ਜੀ ਦੇ ਭੋਗ ਔਰ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਸਜਾਏ ਜਾਣੇ ਨੇ। ਆਓ ਕਰੋ ਕਿਰਪਾ, ਇਸ ਅੰਮ੍ਰਿਤ ਬਚਨ ਨੂੰ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਸਕੀਏ। ਪਿਆਰ ਅਦਬ ਨਾਲ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਹੈ, ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਘਰ ਦੂਜੇ ਵਿੱਚ ਗਾਇਨ ਦੀ ਹਦਾਇਤ ਹੈ ਅਤੇ 4 ਪਦਿਆਂ ਦਾ ਇਹ ਸ਼ਬਦ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਇੱਕ ਹੈ, ਉਸ ਇੱਕ ਵਰਗਾ ਹੋਰ ਕੋਈ ਨਹੀਂ। ਇੱਕ ਰਸ ਵਿਆਪਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ, ਸਤਿਗੁਰ ਪ੍ਰਸਾਦ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਇਹੋ ਧਨ ਅਖੁੱਟ ਨਾਨਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਕਰਦੇ ਨੇ। ਇਹ ਧਨ ਅਖੁੱਟ ਨਾਨਖੁੱਟੇ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹਦੇ ਅਰਥ ਕਰਾਂਗੇ ਸ਼ੁਰੂ ਕਿ ਪੂਰਾ ਸਤਿਗੁਰ ਦੀਆ ਦਿਖਾਏ, ਪੂਰੇ ਸਮਰੱਥ ਸਤਿਗੁਰੂ ਨੇ ਬਖਸ਼ਿਸ਼ ਕਿਰਪਾਲਤਾ ਕੀਤੀ, ਸਾਨੂੰ ਨਾਮ ਧਨ ਦੀ ਰਹਿਮਤ ਦੇ ਦਿੱਤੀ, ਉਹਨਾਂ ਨੇ ਨਾਮ ਧਨ ਬਖਸ਼ ਦਿੱਤਾ ਜਾਂ ਦਿਖਾ ਦਿੱਤਾ। ਪਰ ਇਹ ਜਿਹੜਾ ਧਨ ਹੈ, ਹਜ਼ੂਰ ਕਹਿੰਦੇ ਨੇ ਇਹ ਧਨ, ਇੱਥੇ ਧਨ ਦਾ ਅਰਥ ਕਰਾਂਗੇ ਜੀ ਨਾਮ ਧਨ, ਸਿਮਰਨ, ਬੰਦਗੀ, ਇਬਾਦਤ। ਉਂਝ ਵੈਸੇ ਦਾਸ ਨੇ ਪਿਛਲੇ ਦਿਨੀ ਸੈਨ ਹੋਜੇ ਗੁਰੂ ਘਰ ਸ਼ਬਦ ਆਇਆ ਸੀ, ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ। ਉੱਥੇ ਅਰਜ਼ ਕੀਤੀ ਸੀ ਜਿਹੜਾ ਧਨ ਲਫਜ਼ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਬਹੁ ਅਰਥਾਂ ਵਿੱਚ ਆਉਂਦਾ ਹੈ। ਉੱਥੇ ਕਾਚਾ ਧਨ ਸੀ, ਉੱਥੇ ਧਨ ਦਾ ਲਫਜ਼ੀ ਅਰਥ ਸੀ ਜੀ ਸੰਸਾਰ ਦੀ ਦੌਲਤ, ਇੱਥੇ ਧਨ ਦਾ ਅਰਥ ਹੈ ਨਾਮ। ਜਿੱਥੇ ਆਇਆ ਕਾਚਾ ਧਨ, ਉਹਦਾ ਮਤਲਬ ਸੀ ਕਿ ਸੰਸਾਰ ਦਾ ਪਦਾਰਥ। ਇੱਥੇ ਆਇਆ ਇਹ ਧਨ ਅਖੁੱਟ, ਇਹਦਾ ਅਰਥ ਹੈ ਪਰਮਾਤਮਾ ਦਾ ਨਾਮ ਧਨ, ਜਿਸ ਨੇ ਕਦੀ ਨਖੁੱਟਣਾ ਨਹੀਂ, ਜਿਸ ਨੇ ਕਦੀ ਖਤਮ ਨਹੀਂ ਹੋਣਾ। ਦੂਸਰਾ, ਬਾਣੀ ਵਿੱਚ ਧਨ ਦਾ ਅਰਥ ਸਰੀਰ ਵੀ ਹੈ। ਜਿਵੇਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਹਾਂ ਕਿ ਸਤਿਗੁਰੂ ਨੇ ਫਰਮਾਇਆ ਕਿ ਧਨ ਫਿਰ ਇਹ ਨਾ ਆਖੀਅਨ ਬਹਿਨ ਇਕੱਠੇ, ਉੱਥੇ ਧਨ ਦਾ ਅਰਥ ਇਸਤਰੀ। ਧਨ ਦਾ ਅਰਥ ਸਰੀਰ ਵੀ ਹੈਗਾ, ਧਨ ਕਹੇ ਤੂੰ ਵਸ ਮੈਂ ਨਾਲ ਲੈ, ਧਨ ਦਾ ਅਰਥ ਸਿਫਤ ਕਰਨਾ ਵੀ ਹੈ ਕਿ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ 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 ਗੁਰ ਸੋਈ। ਫਿਰ ਬੇਨਤੀ ਕਰਾਂਗਾ, ਇੱਥੇ ਭਾਵੇਂ ਉਚਾਰਨ ਇੱਕ ਜੈਸਾ ਹੈ ਪਰ ਇੱਥੇ ਧਨ ਦਾ ਜਿਹੜਾ ਅਖੁੱਟ ਸ਼ਬਦ ਪਹਿਲਾਂ ਨਾਲ ਲੱਗ ਗਿਆ ਹੈ, ਇਹਦਾ ਸਿੱਧਾ ਜਿਹਾ ਅਰਥ ਹੈ ਕਿ ਉਹ ਨਾਮ ਧਨ, ਉਹ ਨਾਮ ਦੀ ਪੂੰਜੀ, ਅਖੁੱਟ ਦਾ ਅਰਥ ਹੈ ਜਿਹਨੇ ਕਦੀ ਖਤਮ ਨਹੀਂ ਹੋਣਾ, ਜਿਹਦੇ 'ਚ ਕਦੀ ਤੋਟਾ ਨਹੀਂ ਪੈਂਦਾ। ਇਹ ਧਨ ਅਖੁੱਟ ਨਾਨ ਖੁੱਟੈ, ਨਾ ਤਾਂ ਇਹਨੇ ਖਤਮ ਹੋਣਾ, ਨਾ ਜਾਏ, ਨਾ ਜਾਏ ਦਾ ਅਰਥ ਹੈ ਜਿਵੇਂ ਆਮ ਧਨ ਕੋਈ ਚੋਰ, ਕੋਈ ਉਚੱਕਾ, ਕੋਈ ਲੁਟੇਰਾ, ਕੋਈ ਆਦਮੀ ਖੋਹ ਕੇ ਲਿਜਾਂਦਾ, ਪਰ ਨਾਮ ਧਨ ਐਸਾ ਹੈ ਨਾ ਤਾਂ ਇਹਦੇ 'ਚ ਤੋਟਾ ਹੋਣਾ ਅਤੇ ਨਾ ਇਸ ਨੂੰ ਕੋਈ ਚੁਰਾ ਕੇ ਲਿਜਾ ਸਕਦਾ ਹੈ। ਪਰ ਇਹ ਨਾਮ ਧਨ ਹਜ਼ੂਰ ਕਹਿੰਦੇ ਨੇ ਪੂਰਾ ਸਤਿਗੁਰ ਦੀਆ ਦਿਖਾਏ, ਸਮਰੱਥ ਸਤਿਗੁਰੂ ਨੇ, ਪੂਰੇ ਦਾਤਾ ਜੀ ਨੇ ਤਰਸ ਕਰਕੇ ਇਹ ਨਾਮ ਧਨ ਬਖਸ਼ਿਸ਼ ਕੀਤਾ ਹੈ।
ਆਪਣੇ ਸਤਿਗੁਰ ਕਉ ਸਦ ਵਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ।
ਹਜ਼ੂਰ ਕਹਿੰਦੇ ਨੇ ਆਪਣੇ ਸਤਿਗੁਰ ਕਉ ਸਦ ਵਲ ਜਾਈ, ਮੈਂ ਆਪਣੇ ਸਤਿਗੁਰੂ ਤੋਂ, ਸਦ ਦਾ ਅਰਥ ਹੈ ਸਦੀਵ ਕਾਲ ਲਈ, ਹਮੇਸ਼ਾ ਲਈ, ਮੈਂ ਆਪਣੇ ਸਤਿਗੁਰੂ ਤੋਂ ਸਦੀਵ ਕਾਲ ਵਾਸਤੇ ਕੁਰਬਾਨ ਜਾਂਦਾ ਵਾਂ। ਗੁਰ ਕਿਰਪਾ ਤੇ ਹਰ ਮਨ ਵਸਾਈ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਪਰਮਾਤਮਾ ਦਾ ਨਾਮ ਧਨ ਜਿਹੜਾ ਹੈ, ਹਜ਼ੂਰ ਕਹਿੰਦੇ ਨੇ ਉਹਨੇ ਮਿਹਰ ਕੀਤੀ, ਸਾਡੇ ਮਨ ਦੇ ਵਿੱਚ ਵਸਾ ਦਿੱਤਾ ਹੈ ਕਿ ਇਹ ਨਾਮ ਧਨ ਦਾ ਦਾਤਾ, ਇਸ ਨਾਮ ਧਨ ਨੂੰ ਬਖਸ਼ਿਸ਼ ਵਾਲਾ ਪੂਰਾ ਸਤਿਗੁਰੂ ਹੈ। ਸਾਧ ਸੰਗਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨਾ ਜੀ, ਨਾਮ ਬਾਰੇ ਸਤਿਗੁਰੂ ਨੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਨੇ, ਜਿਵੇਂ ਕਿਤੇ ਨਾਮ ਨੂੰ ਸਾਥੀ ਕਿਹਾ, ਕਿਤੇ ਨਾਮ ਨੂੰ ਰਿਸ਼ਤੇਦਾਰ ਕਿਹਾ, ਕਿਤੇ ਨਾਮ ਨੂੰ ਸੱਚ ਏਵੇ ਪੂੰਜੀ ਕਿਹਾ ਹੈ, ਕਿਤੇ ਨਾਮ ਨੂੰ ਰਤਨ ਕਿਹਾ ਹੈ, ਕਿਤੇ ਨਾਮ ਨੂੰ ਹੀਰਾ ਕਿਹਾ ਹੈ। ਗੁਰੂ ਸਾਹਿਬ ਨੇ ਵੱਖ ਵੱਖ ਨਾਂ ਵਰਤੇ ਆ ਜੀ, ਜਿਨ੍ਹਾਂ ਨੂੰ ਦ੍ਰਿਸ਼ਟਮਾਨ ਅਸੀਂ ਦੇਖਦੇ ਸੁਣਦੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਧਨ ਲਫ਼ਜ਼, ਨਾਮ ਧਨ ਬਾਰੇ ਬਹੁਤ ਵਾਰੀ ਆਇਆ ਹੈ। ਇੱਥੇ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬ ਨੇ ਜਿਵੇਂ ਦੌਲਤ ਲੋਕ ਇਕੱਠੇ ਅਸੀਂ ਕਰਨੇ ਹਾਂ, ਇਸੇ ਤਰ੍ਹਾਂ ਨਾਮ ਧਨ ਸੰਚਨ ਵਾਸਤੇ ਬਹੁਤ ਜ਼ੋਰ ਦਿੱਤਾ। ਪਰ ਜਿਹੜਾ ਨਾਮ ਧਨ ਹੈ, ਇਹ ਇਸ ਦਾ ਇਹ ਨਹੀਂ ਕੋਈ ਜ਼ਰੂਰੀ ਜਿਸ ਕੋਲ ਨਾਮ ਧਨ ਹੈ ਉਸ ਕੋਲ ਬਾਹਰ ਮੁਖੀ ਬਹੁਤ ਸਾਰੀ ਦੌਲਤ ਹੋਵੇਗੀ। ਉਂਝ ਵੈਸੇ ਗੁਰੂ ਸਾਹਿਬ ਨੇ ਬਾਣੀ 'ਚ ਨਾਮ ਧਨ ਦਾ ਜ਼ਿਕਰ ਕਰਦਿਆਂ ਇੱਕ ਪਵਿੱਤਰ ਸ਼ਲੋਕ ਹੈ, ਸ਼ਰਮ ਧਰਮ ਦੁਏ ਨਾਨਕਾ ਜੇ ਧਨ ਪੱਲੇ ਹੋਏ। ਕਹਿੰਦੇ ਆਮ ਤੌਰ 'ਤੇ ਇਨਸਾਨ ਕਹਿੰਦਾ ਇੱਜ਼ਤ ਮਾਣ ਇਹ ਤਾਂ ਹੀ ਹੈ ਜੇ ਸਾਡੇ ਕੋਲ ਸੰਸਾਰ ਦਾ ਧਨ ਹੈ, ਇਹ ਸ਼ਬਦ ਵਰਤਿਆ ਜਾਂਦਾ। ਪਰ ਗੁਰੂ ਸਾਹਿਬ ਕਹਿੰਦੇ ਸੋ ਧਨ ਮਿੱਤਰ ਨਾ ਖਾਂਡੀਐ ਜਿੱਤ ਸਿਰ ਚੋਟਾਂ ਖਾਏ। ਸ਼ਰਮ ਧਰਮ ਦੇ ਨਾਨਕਾ ਜੇ ਧਨ ਪੱਲੇ ਪਾਏ, ਸੋ ਧਨ ਮਿੱਤਰ ਨਾ ਕਾਂਢੀਐ ਜਿੱਤ ਸਿਰ ਚੋਟਾਂ ਖਾਏ। ਜੋ ਉਹ ਧਨ ਕਾਹਦਾ ਜਿਹਦੇ ਸਿਰ ਪਰਮਾਤਮਾ ਦੇ ਘਰ ਜਮਦੂਤ ਦੀਆਂ ਸੱਟਾਂ ਨੇ। ਮਹਾਰਾਜ ਕਹਿੰਦੇ ਜਿਨ ਕਹਿ ਪੱਲੇ ਧਨ ਵਸੈ ਤਿਨ ਕਾ ਨੌ ਫਕੀਰ। ਉੱਥੇ ਧਨ ਦਾ ਅਰਥ ਹੈ ਸੰਸਾਰਿਕ ਧਨ, ਜਿਨ੍ਹਾਂ ਦੇ ਕੋਲ ਸੰਸਾਰਿਕ ਧਨ ਹੈ ਉਹ ਫਕੀਰ ਨੇ, ਉਹ ਮੰਗਤੇ ਨੇ। ਪਰ ਜਿਨ ਕਹਿ ਕਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ੁਰ ਵੱਸਦਾ ਹੈ, ਸਤਿਗੁਰੂ ਕਹਿੰਦੇ ਨੇ ਉਹ ਗੁਣਾਂ ਦੇ ਖਜ਼ਾਨੇ ਨੇ। ਥੋੜ੍ਹਾ ਜਿਹਾ ਆਓ ਅਸੀਂ ਬਾਣੀ 'ਚੋਂ ਦੇਖੀਏ, ਜਿਨ੍ਹਾਂ ਨੇ ਨਾਮ ਧਨ ਇਕੱਤਰ ਕੀਤਾ, ਸਤਿਗੁਰੂ ਨੇ ਬਖਸ਼ਿਸ਼ ਕੀਤੀ। ਪਿਛਲੇ ਦਿਨ ਵੀ ਅਰਜ਼ ਕੀਤੀ ਕਿ ਨਾਮ ਧਨ ਦੀ ਪੂੰਜੀ ਕੇਵਲ ਸਤਿਗੁਰੂ ਹੀ ਬਖਸ਼ਦਾ ਹੈ। ਪਰਮਾਤਮਾ ਦਾ ਨਾਮ ਧਨ, ਜਿਵੇਂ ਅਸੀਂ ਗੁਰੂ ਅਮਰਦਾਸ ਦੇ ਇੱਕ ਬਚਨ ਪੜ੍ਹਨੇ ਹਾਂ ਆਨੰਦ ਸਾਹਿਬ ਅੰਦਰ, ਕਿ ਹਰ ਰਾਸ ਮੇਰੀ ਮਨ ਮਨ ਜਾਰਾ, ਹਰ ਰਾਸ ਮੇਰੀ ਮਨ ਮਨ ਜਾਰਾ, ਸਤਿਗੁਰ ਤੇ ਰਾਸ ਜਾਣੀ। ਹੁਣ ਆਹ ਵਪਾਰ ਦਾ ਤਰੀਕਾ ਦੱਸਿਆ, ਕਹਿੰਦੇ ਜਿਵੇਂ ਇਨਸਾਨ ਵਪਾਰ ਕਰਦਾ, ਸਾਡਾ ਮਨ ਜਿਹੜਾ ਇਹ ਵਪਾਰੀ ਹੈ ਅਤੇ ਪ੍ਰਭੂ ਦੀ ਜਿਹੜਾ ਨਾਮ ਹੈ ਉਹ ਪੂੰਜੀ ਹੈ। ਪਰ ਇਸ ਪੂੰਜੀ ਨੂੰ ਦੇਣ ਵਾਲਾ ਸਮਰੱਥ ਸਤਿਗੁਰੂ ਹੈ। ਹਰ ਰਾਸ ਮੇਰੀ ਮਨ ਮਨ ਜਾਰਾ, ਹਰ ਰਾਸ ਮੇਰੀ ਮਨ ਮਨ ਜਾਰਾ, ਸਤਿਗੁਰ ਤੇ ਰਾਸ ਜਾਣੀ। ਇਸ ਪੂੰਜੀ ਦੀ ਸਮਝ ਜਾਣਕਾਰੀ ਸਤਿਗੁਰੂ ਤੋਂ ਮਿਲੀ ਹੈ। ਤੇ ਫਿਰ ਅੱਗੇ ਬਚਨ ਕੀਤਾ, ਹਰ ਹਰ ਨਿਤ ਜਪਿਓ ਜੀਹੋ। ਭਾਈ ਸਿੱਖੋ, ਜਿਵੇਂ ਆਪਾਂ ਕੰਮ ਕਰਨੇ ਹਾਂ, ਤੇ ਉੱਥੇ ਮੈਂ ਕਿਹਾ ਸੀ, ਅਸੀਂ ਅਕਸਰ ਕਹਿੰਦੇ ਹਾਂ ਇੱਥੇ ਕਿ ਮੈਂ ਦਿਹਾੜੀ ਲਾਉਣ ਚੱਲਾ, ਮੈਂ ਇੰਨੇ ਘੰਟੇ ਕੰਮ ਕਰਨਾ। ਗੁਰੂ ਅਮਰਦਾਸ ਕਹਿੰਦੇ ਨੇ, ਭਾਈ ਉਸ ਦਿਹਾੜੀ ਨਾਲ ਸਾਡਾ ਪੇਟ ਚੱਲੇਗਾ, ਪਰਿਵਾਰ ਚੱਲੇਗਾ, ਸੰਸਾਰ ਚੱਲੇਗਾ। ਅਤੇ ਜਿਹੜਾ ਪਰਮਾਤਮਾ ਦੇ ਨਾਮ ਦੀ ਦਿਹਾੜੀ ਲਾਉਂਦਾ ਹੈ, ਸੱਚ ਇਹ ਵੀ ਉਹਦੀ ਕਰਤਾਰ ਦੇ ਘਰ ਵੀ ਥਾਂ ਬਣਦੀ ਹੈ। ਹਰ ਰਾਸ ਮੇਰੀ ਮਣਵਣ ਜਾਰਾ, ਹਰ ਰਾਸ ਮੇਰੀ ਮਣਵਣ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀ ਹੋ, ਲਾਹ ਖੱਟਿਓ ਦਿਹਾੜੀ। ਇਹ ਧਨ ਤਿੰਨਾਂ ਮਿਲਿਆ ਜਿਨ੍ਹਾਂ ਹਰ ਆਪੇ ਭਾਣਾ, ਜਿਹੜੇ ਪ੍ਰਭੂ ਨੂੰ ਭਾਗ ਹੈ, ਚੰਗੇ ਲੱਗੇ, ਇਹ ਨਾਮ ਧਨ ਉਹਨਾਂ ਨੂੰ ਮਿਲਿਆ। ਇਹ ਧਨ ਤਿੰਨਾਂ ਮਿਲਿਆ ਜਿਨ੍ਹਾਂ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ। ਫਿਰ ਜਿਨ੍ਹਾਂ ਨਾਮ ਧਨ ਇਕੱਠਾ ਕੀਤਾ ਉਹ ਸ਼ਾਹ ਨੇ, ਬਾਣੀ ਨੇ ਸ਼ਾਹੂਕਾਰ ਉਹਨੂੰ ਨਹੀਂ ਮੰਨਿਆ ਜਿਸ ਦੇ ਕੋਲ ਸੰਸਾਰੀ ਕੌਡੀਆਂ ਨੇ। ਬਾਣੀ ਵਿੱਚ ਤੇ ਸੱਚ ਇਹ ਵੇ, ਅਮੀਰ ਸਭ ਤੋਂ ਉਹ ਵੇ ਜਿਹਦੇ ਕੋਲ ਵਾਹਿਗੁਰੂ ਜੀ ਦੇ ਨਾਮ ਧਨ ਦੀ ਪੂੰਜੀ ਹੈ। ਕਬੀਰ ਸਾਹਿਬ ਦਾ ਇੱਕ ਬਚਨ ਹੈ ਜੀ, ਚਲੋ ਵਿਚਾਰ ਲੈਂਦੇ ਹਾਂ ਨਾਲ। ਉਂਝ ਵੈਸੇ ਸੰਸਾਰ ਵਿੱਚ ਵਿਚਰਦਿਆਂ ਦੌਲਤ ਇੱਕ ਬੜੀ ਵੱਡੀ ਸ਼ਕਤੀ ਹੈ, ਅਤੇ ਅੱਜ ਜਿੰਨਾ ਵੀ ਪਸਾਰਾ ਬਾਹਰ ਮੁਖੀ ਹੈ, ਇੱਕ ਨਿੱਕੇ ਜਿਹੇ ਪਰਿਵਾਰ ਦੀ ਇਕਾਈ ਤੋਂ ਲੈ ਕੇ ਵੱਡੇ ਵੱਡੇ ਮੁਲਕਾਂ ਤੱਕ, ਹਰ ਇੱਕ ਦੇ ਅੰਦਰ ਦੀ ਖੋੜ ਇੱਕੋ ਲੱਗੀ ਏ ਕਿ ਸੱਚ ਇਵੇਂ ਮੈਂ ਸਭ ਤੋਂ ਬਲਸ਼ਾਲੀ ਤਾਕਤ ਵਾਲਾ ਹੋਵਾਂ। ਅਸਲੀਅਤ ਇਵੇਂ ਨਾ, ਹਰ ਮੁਲਕ, ਚਾਹੇ ਆਪਾਂ ਵੀ ਇੱਥੇ ਬੈਠੇ ਹਾਂ, ਹਰ ਇੱਕ ਦੇ ਅੰਦਰ ਦੀ ਲਾਲਸਾ, ਅੰਦਰ ਦੀ ਭੁੱਖ ਇਹ ਵੇ ਕਿ ਮੈਂ ਸਭ ਤੋਂ ਸ਼ਕਤੀਸ਼ਾਲੀ, ਅਮੀਰ, ਮੇਰੇ ਸਾਹਮਣੇ ਸਾਰੇ ਝੁਕਣ। ਅਤੇ ਇਹ ਨਿੱਕੇ ਜਿਹੇ ਇੱਕ, ਮੈਂ ਕਿਹਾ ਇੱਕ ਇਨਸਾਨ ਤੋਂ ਲੈ ਕੇ ਵੱਡੇ ਵੱਡੇ ਮੁਲਕਾਂ ਤੱਕ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ 'ਚ ਕਬੀਰ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕਰਦਿਆਂ ਕਿਹਾ, ਕਹਿੰਦੇ ਫਿਰ ਇਹ ਜਿਹੜੀ ਦੌਲਤ ਦੀ ਜਾਂ ਪਦਾਰਥਕ ਤਾਕਤ ਹੈ, ਜਾਂ ਇਉਂ ਕਹਿ ਲਓ ਸਰੀਰਕ ਬਲ ਵੀ ਹੈ, ਇਹਦੇ ਸਾਹਮਣੇ ਹਕੀਕਤ ਇਹ ਵੇ ਕਿ ਬੰਦੇ ਦੇ ਅੰਦਰ ਦੀ ਸੋਚ ਵੀ ਤਬਦੀਲ ਹੋ ਜਾਂਦੀ। ਬਹੁਤ ਘੱਟ ਨੇ ਜੀ ਜਿਹੜੇ ਪੈਰ ਨਹੀਂ ਛੱਡਦੇ। ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਦੋ ਚੀਜ਼ਾਂ ਬੰਦੇ ਕੋਲ ਹੋਣ, ਇੱਕ ਤਾਕਤ ਅਤੇ ਦੂਜਾ ਪੈਸਾ, ਸਵਾਲ ਹੀ ਨਹੀਂ ਪੈਦਾ ਹੁੰਦਾ ਬੰਦਾ ਹੰਕਾਰ ਤੋਂ ਬਚ ਸਕੇ। ਦੋ ਚੀਜ਼ਾਂ ਜਿਹਦੇ ਕੋਲ ਨੇ, ਜੋਬਨ ਧਨ, ਇੱਕ ਤਾਕਤ। ਜੋਬਨ ਦਾ ਅਰਥ ਅਸੀਂ ਜਵਾਨੀ ਦੀ ਥਾਂ ਸ਼ਕਤੀ ਕਰਾਂਗੇ, ਦੂਜੀ ਦੌਲਤ। ਜੋਬਨ ਧਨ ਪ੍ਰਭਤਾ, ਪ੍ਰਭਤਾ ਦਾ ਅਰਥ ਹੁੰਦਾ ਵਡਿਆਈ, ਲੋਕਾਂ ਵਿੱਚ ਜੈ ਜੈਕਾਰ ਖੋਣੀ। ਜੋਬਨ ਧਨ ਪ੍ਰਭਤਾ ਕੈ ਮਦ ਮੈਂ ਐਨ ਸਰਹਿ ਦੀਵਾਨਾ। ਇਹਨੂੰ ਤੁਲਸੀ ਜੀ ਦਾ ਇੱਕ ਰਚਨਾ 'ਚ ਆਉਂਦਾ, ਕਹਿਣ ਲੱਗੇ, ਕੋ ਜਨਮਿਓ ਐਸੋ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਕੋਈ ਹੈ ਐਸਾ ਜਿਹਦੇ ਕੋਲ ਇਹ ਐਸ਼ਵਰਜ ਪਦਾਰਥ ਹੋਣ ਅਤੇ ਉਹ ਹੰਕਾਰ ਤੋਂ ਬਚਿਆ ਹੋਵੇ ਕਿ ਮੈਨੂੰ ਹੰਕਾਰ ਕੋਈ ਨਹੀਂ। ਕੋ ਜਨਮਿਓ ਐਸੋ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ, ਕਿ ਜਿਸ ਦੇ ਅੰਦਰ ਪ੍ਰਭਤਾ ਹੋਵੇ, ਦੌਲਤ ਹੋਵੇ, ਤਾਕਤ ਹੋਵੇ, ਪਰ ਬੰਦਾ ਹੰਕਾਰ ਤੋਂ ਬਚਿਆ ਹੋਵੇ। ਨਹੀਂ, ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਇੱਥੋਂ ਤੱਕ ਇਹ ਦੌਲਤ ਦੀ ਐਨਰਜੀ ਵੈਸੇ ਤਾਂ ਹਰ ਬੰਦੇ ਦੇ ਘਰ 'ਚ ਵਾਪਰੇ ਹੈ ਜੀ, ਫਰਕ ਸਿਰਫ ਇੰਨਾ ਹੈ ਕਿ ਲੋਕ, ਅਸੀਂ ਲੋਕ ਜ਼ਬਾਨ ਨਾਲ ਜਾਂ ਗੱਲਾਂ ਬਾਤਾਂ ਨਾਲ ਪਰਦੇ ਢੱਕ ਲੈਂਦੇ ਹਾਂ, ਨਹੀਂ ਤਾਂ ਅੱਗ ਹਰ ਇੱਕ ਦੇ ਘਰ 'ਚ ਬਲਦੀ ਪਈ। ਬਾਬਾ ਜੀ ਸਪਸ਼ਟ ਕਰਕੇ ਗਏ, ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇਆ ਜੱਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਸਗਲੇ ਲੜ ਲੜ ਮੂਵਾ ਮਾਰੀ ਬਾਣੀ 'ਚ ਕਹਿੰਦੇ ਨੇ, ਭੈਣ ਭਰਾ, ਮਿੱਤਰ ਦੋਸਤ, ਮਾਂ ਬਾਪ, ਸੱਚ ਏ। ਪਰ ਕਬੀਰ ਸਾਹਿਬ ਨੇ ਕਿਹਾ ਵੀ ਦੁਨੀਆਂ ਦੀ ਨਜ਼ਰ 'ਚ ਜਿਸ ਕੋਲ ਸੰਸਾਰਕ ਧਨ ਧਨ ਹੈ ਉਹ ਬੰਦਾ ਅੱਤ ਦਾ ਅਮੀਰ, ਪਰ ਪਰਮਾਰਥ ਦੀ ਨਜ਼ਰ ਵਿੱਚ ਸਭ ਤੋਂ ਵੱਧ ਕੰਗਾਲ ਉਹ ਜਿਹਦੇ ਕੋਲ ਦੌਲਤ ਹੈ ਪਰ ਨਾਮ ਨਹੀਂ। ਪਰ ਦੌਲਤ ਆਪਣਾ ਚਮਤਕਾਰ ਕੀ ਦਿਖਾਉਂਦੀ? ਕਬੀਰ ਸਾਹਿਬ ਦਾ ਬਚਨ ਹੈ ਕਿ ਇੱਕ ਮਾਂ ਦੇ ਕੁੱਖ 'ਚੋਂ ਦੋ ਬੱਚੇ ਜਨਮ ਲੈਂਦੇ ਆ, ਤਿੰਨ ਬੱਚੇ ਜਨਮ ਲੈਂਦੇ ਆ, ਜਾਂ ਮਾਂ ਕੁੱਖ 'ਚੋਂ ਜਿੰਨੇ ਸੰਤਾਨ ਨੂੰ ਜਨਮ ਦਿੱਤਾ। ਕਈਆਂ ਕੋਲ ਦੌਲਤ ਜ਼ਿਆਦਾ, ਕਿਹਦੇ ਕੋਲ ਵਿਚਾਲੇ ਕੋਲ ਰੋਟੀ ਮੁਸ਼ਕਲ ਨਾਲ ਚੱਲਦੀ, ਪਰ ਸੱਚ ਇਹ ਵੇ ਕਿ ਭਾਵੇਂ ਖੂਨ ਦਾ ਰਿਸ਼ਤਾ ਹੈ, ਫਿਰ ਵੀ ਅਕਸਰ ਮਾਇਆ ਇੰਨੀ ਕੁ ਖੇਡ ਵਰਤਾ ਦਿੰਦੀ ਹੈ। ਸੱਕਾ ਖੂਨ ਦਾ ਰਿਸ਼ਤਾ ਅਮੀਰ ਉਹਦੇ ਲਈ ਰਿਸ਼ਤੇਦਾਰ ਹੋਰ ਸੋਚ ਰੱਖਣਗੇ ਅਤੇ ਗਰੀਬ ਭਰਾ ਵਾਸਤੇ ਹੋਰ ਰੱਖਣਗੇ। ਬਾਬਾ ਜੀ ਨੇ ਸ਼ਬਦ ਕਿਹਾ, ਕਹਿਣ ਲੱਗੇ ਨਿਰਧਨ ਆਦਰ ਕੋਈ ਨਾ ਦੇ। ਮੈਂ ਸਿਰਫ ਬੇਨਤੀ ਵੈਸੇ ਥੋੜ੍ਹਾ ਜਿਹਾ ਲੈ ਲਿਆ, ਹੁਣ ਆਪਾਂ ਨਾਮ ਧੰਨ ਬਾਰੀ। ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ। ਜੇ ਗਰੀਬ ਲੱਖਾਂ ਯਤਨ ਕਰੇਗਾ ਕੀ ਉਹਦੀ ਸੁਣੀ ਜਾਣੀ ਹੈ ਜੀ? ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ। ਜੋ ਨਿਰਧਨ ਸਰਦਨ ਕਹਿ ਜਾਏ, ਸਰਦਨ ਦਾ ਅਰਥ ਹੈ ਅਮੀਰ, ਆਗੇ ਬੈਠਾ ਪੀਠ ਫਿਰਾਏ, ਉਹ ਮੂੰਹ ਨਾਲ ਵੀ ਚੰਗੀ ਤਰ੍ਹਾਂ ਬੋਲਦਾ ਨਹੀਂ। ਜੋ ਸਰਦਨ ਨਿਰਧਨ ਕਹਿ ਜਾਏ, ਜੇ ਅਮੀਰ ਗਰੀਬ ਦੇ ਘਰ 'ਚ ਜਲਾ ਜਾਏ, ਦੀਆ ਆਦਰ ਲੀਆ ਬੁਲਾਏ। ਮਹਾਰਾਜ ਕਹਿੰਦੇ ਨਿਰਧਨ ਸਰਦਨ ਦੋਨੋਂ ਭਾਈ, ਕਹਿਣ ਸਕੇ ਭਰਾ ਪਰ ਪ੍ਰਭ ਕੀ ਕਲਾ ਨਾ ਮਿੱਟੀ ਜਾਏ। ਉਹਦੀ ਇਹ ਸਮਰੱਥਾ ਨੂੰ ਕੌਣ ਮਿਟ ਸਕਦਾ? ਅੱਗੇ ਅਖੀਰ ਕਬੀਰ ਜੀ ਨੇ ਕਿਹਾ, ਕਹਿਣ ਲੱਗੇ ਕਹਿ ਕਬੀਰ ਨਿਰਧਨ ਹੈ ਸੋਈ, ਦੁਨਿਆਵੀ ਤੌਰ 'ਤੇ ਗਰੀਬ ਹੋਵੇ ਜਾਂ ਕਹਿ ਹਿਰਦੈ ਨਾਮ ਨਾ ਹੋਈ। ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਉਹ ਕੰਗਲਾ ਹੈ। ਪਰ ਇੱਥੇ ਆਪਾਂ ਚਲੋ ਇਹ ਪ੍ਰਕਰਨ ਹੀ ਇਸ ਸ਼ਬਦ ਦਾ ਮੈਂ ਸਿਰਫ ਇੱਕ ਪਾਸਾ ਰੱਖਿਆ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਨਾਮ ਧੰਨ ਹੈ ਇਹ ਅਖੁੱਟ ਹੈ, ਪੂਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਇਹ ਅਮੋਲਕ ਧੰਨ ਉਹਦੀ ਕਿਰਪਾ ਨਾਲ ਸਾਡੇ ਅੰਦਰ ਵਸ ਗਿਆ। ਇਸੇ ਨੂੰ ਫਿਰ ਗੁਰੂ ਅਰਜਨ ਸਾਹਿਬ ਦੇ ਬਚਨ, ਭਗਤ ਕਬੀਰ ਸਾਹਿਬ ਦਾ ਇੱਕ ਬਚਨ ਅਕਸਰ ਪੜ੍ਹਦੇ ਆ ਗੁਰਸਿੱਖ ਕਿ ਕਿੰਨੀ ਬੰਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸਪਾਰੀ, ਸੰਤੋਂ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਇਹ ਦੁਨਿਆਵੀ ਵਪਾਰ ਕੋਈ ਕਰ ਰਿਹਾ, ਕੋਈ ਕੱਪੜੇ ਦਾ ਕਰ ਰਿਹਾ, ਕੋਈ ਖਾਣ ਦਾ ਕਰ ਰਿਹਾ, ਕੋਈ ਧਾਤਾਂ ਦਾ ਕਰ ਰਿਹਾ। ਕਿੰਨੀ ਬੰਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸਪਾਰੀ, ਸੰਤੋਂ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਬਯਾ ਪਾਰੀ, ਹੀਰਾ ਹੱਥ ਚੜਿਓ ਨਿਰਮੋਲਕ ਛੂਟ ਗਈ ਸੰਸਾਰੀ। ਉਹਨਾਂ ਨੇ ਇੱਕ ਬਚਨ ਕੀਤਾ, ਕਹਿੰਦੇ ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੌਣ ਪਰ ਡਾਰੀ, ਕਹਿਤ ਕਬੀਰ ਸੁਨੋਰੇ ਸੰਤੋ ਨਿਭੀ ਖੇਪ ਹਮਾਰੀ। ਇਹ 'ਚ ਉਹਨਾਂ ਤਿੰਨ ਸ਼ਬਦ ਵਰਤੇ ਆ ਜੀ, ਇੱਕ ਮਨ, ਦੂਜਾ ਸੁਰਤ, ਅਤੇ ਤੀਜਾ ਸ਼ਬਦ ਉਹਨਾਂ ਵਰਤਿਆ ਗਿਆਨ। ਨਾਮ ਧੰਨ ਕਿਵੇਂ ਇਕੱਤਰ ਹੁੰਦਾ? ਮਨ ਕਰ ਬੈਲ, ਬੈਲ ਦਰਦ ਜਾਣਦੇ ਸੀ ਸਾਰੇ, ਬਲਦ ਪੁਰਾਤਨ ਸਮੇਂ ਜਿਹੜੇ ਵਪਾਰੀ ਸਨ, ਅੱਜ ਵਾਲੀਆਂ ਸਹੂਲਤਾਂ ਨਹੀਂ ਸਨ, ਗੱਡੀਆਂ ਨਹੀਂ ਸਨ ਜੀ, ਪੁਰਾਣੇ ਸਮੇਂ ਜਿਹੜਾ ਵਪਾਰ ਕੀਤਾ ਜਾਂਦਾ ਸੀ ਜਾਂ ਬਲਦਾਂ 'ਤੇ, ਊਂਟਾਂ 'ਤੇ, ਖੱਚਰਾਂ 'ਤੇ, ਗੱਡਿਆਂ 'ਤੇ, ਇਸ ਤਰ੍ਹਾਂ ਸੀ ਜੀ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਯਾਦ ਰੱਖਿਓ, ਜਦੋਂ ਵੀ ਬਚਨ ਆਉਣਗੇ ਤਕਰੀਬਨ ਉਸ ਪੁਰਾਤਨ ਨਾਲ ਨਾ ਜੁੜੇ ਹੋਣਗੇ ਜੇ ਉਸ ਵਕਤ ਸਨ। ਹੁਣ ਪੁਰਾਣੇ ਸਮੇਂ ਲੋਕ ਬਲਦ ਵੀ ਜੋ ਕੇ ਗੱਡੇ ਲੈ ਕੇ ਜਾਂਦੇ ਸਨ, ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੱਡੇ ਦੀ ਥਾਂ ਇੱਕ ਸ਼ਬਦ ਵਰਤਿਆ ਟਾਂਡਾ, ਕੋ ਬਣ ਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ, ਭਗਤ ਰਵਿਦਾਸ ਜੀ ਮਹਾਰਾਜ। ਬਾਬਾ ਜੀ ਕਹਿੰਦੇ ਨੇ ਕਬੀਰ ਸਾਹਿਬ ਕਿ ਜਿਹਨੇ ਵਪਾਰ ਕਰਨਾ ਉਹਦੇ ਕੋਲ ਬਲਦ ਹੋਣਾ ਜ਼ਰੂਰੀ ਹੈ, ਅਤੇ ਬਲਦ ਦੇ ਉੱਤੇ ਛੱਟ ਪਾਈ ਜਾਂਦੀ ਸੀ, ਉਹਦੇ ਉੱਤੇ ਰੱਖਿਆ ਜਾਂਦਾ ਸੀ ਸਮਾਨ। ਕਹਿੰਦੇ ਨੇ ਭਾਈ ਅੰਦਰ ਦਾ ਵਣਜ, ਅੰਦਰ ਦਾ ਵਪਾਰ ਕਰਨ ਵਾਸਤੇ ਮੈਂ ਆਪਣੇ ਬੈਲ ਨੂੰ, ਆਪਣੇ ਮਨ ਨੂੰ ਬਲਦ ਬਣਾਇਆ, ਬਲਦ ਤੋਂ ਬਿਨਾਂ ਤੁਰਾਂਗਾ ਕਿਵੇਂ, ਵਪਾਰ ਨਹੀਂ ਹੋ ਸਕਣਾ। ਕਹਿੰਦੇ ਨੇ ਸੱਚ ਇਵੇਂ, ਮਨ ਦੀ ਇਕਾਗਰਤਾ ਤੋਂ ਬਿਨਾਂ ਅੰਦਰ ਦਾ ਵਪਾਰ ਨਹੀਂ ਹੋ ਸਕਣਾ। ਮਨ ਬੈਲ ਦੀ ਤਰ੍ਹਾਂ ਹੈ, ਸੁਰਤ ਕਰ ਪੈਂਡਾ। ਹੁਣ ਉੱਥੇ ਸੁਰਤ ਪੈਂਡਾ ਦਾ ਲਫ਼ਜ਼ੀ ਅਰਥ ਹੁੰਦਾ ਜੀ ਸਫ਼ਰ। ਕਹਿੰਦੇ ਆਪਣੀ ਸੁਰਤ ਰਾਹੀਂ ਮੈਂ ਪੈਂਡਾ ਦੂਰ ਪਿਆ ਕਰਨਾ, ਜਿੱਥੇ ਮੈਂ ਜਾਣਾ ਵਪਾਰ ਕਰਨ ਦੇ ਲਈ, ਮੇਰੇ ਕੋਲ ਬੈਲ ਮਨ ਹੈ, ਸੁਰਤ ਮੇਰੀ ਜਿਹੜੀ ਉਹ ਪੈਂਡਾ ਮੈਂ ਸੁਰਤ ਨਾਲ ਕਰਾਂਗਾ, ਅਤੇ ਮੈਂ ਆਪਣੇ ਬਲਦ ਉੱਤੇ ਸੰਸਾਰ ਮਨ ਉੱਤੇ। ਇਉਂ ਸਮਝੋ ਕਿ ਜਿਵੇਂ ਬਲਦ ਉੱਤੇ ਭਾਰ ਪਾਉਂਦੇ ਆ, ਜਿਹੜਾ ਸਮਾਨ ਵੇਚਣਾ ਉਹਨੂੰ ਰੱਖ ਕੇ ਦੂਜੀ ਥਾਂ 'ਤੇ ਲਿਜਾਂਦੇ ਆ। ਕਹਿੰਦੇ ਨੇ ਮੈਂ ਆਪਣੇ ਮਨ ਬਲ ਦੇ ਉੱਤੇ ਗੁਰੂ ਦੇ ਸ਼ਬਦ ਦੇ ਗਿਆਨ ਦੀ ਪੂੰਜੀ ਰੱਖੀ ਹੋਈ ਹੈ। ਮਤਲਬ ਗੱਲ ਬਲਦ ਦੀ, ਪੈਂਡੇ ਦੀ ਜਾਂ ਛੱਟ ਦੀ ਨਹੀਂ, ਗੱਲ ਸਿਰਫ ਇੰਨੀ ਕੋ ਵੀ ਉਹਨਾਂ ਨੇ ਸਮਝਾਇਆ ਵੀ ਇਸ ਤਰ੍ਹਾਂ ਆਤਮਕ ਵਪਾਰ ਹੁੰਦਾ। ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਣ ਪਰ ਡਾਰੀ, ਕਹਿਤ ਕਬੀਰ ਸੁਨੋਰੇ ਸੰਤੋ ਨਿਭੀ ਖੇਪ ਅਮਾਰੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੁੰਦਾ, ਸੁਣ ਸ਼ਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬਨ ਚੰਗਿਆਈਆਂ, ਮਤ ਮਨ ਜਾਣੇ ਕੱਲ, ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਹਾਲ। ਮੈਂ ਵਾਰ ਵਾਰ ਇਹ ਬੇਨਤੀ ਕਰਨਾ ਹੁੰਦਾ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮਾਣ ਦਿੱਤੇ ਨੇ, ਉਦਾਹਰਨਾਂ ਦਿੱਤੀਆਂ ਨੇ, ਉਹ ਪੁਰਾਤਨਤਾ ਹੀ ਰਹਿਣੀ ਹੈ, ਉਹ 'ਚ ਕੋਈ ਚੇਂਜ ਨਹੀਂ ਹੋਣੀ। ਹੁਣ ਇੱਥੇ ਸ਼ਬਦ ਦੇ ਸੁਣ ਸਾਸਤ ਸੌਦਾਗਰੀ, ਸੌਦਾਗਰ ਦਾ ਅਰਥ ਵੀ ਪਾਵਾ ਪਾਰ ਹੈ। ਪੁਰਾਣੇ ਇੱਥੇ ਕਬੀਰ ਸਾਹਿਬ ਨੇ ਕਿਹਾ ਬੈਲ, ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਘੋੜੇ। ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬਨ ਚੰਗਿਆਈਆਂ, ਖਰਚ ਦੀ ਥਾਂ 'ਤੇ ਚੰਗਿਆਈ ਕਿਹਾ। ਮਤ ਮਨ ਜਾਣਾ ਕੱਲ, ਕੱਲ ਦੀ ਗੱਲ ਨਾ ਕਰੀ। ਅਰਜ਼ ਹੈ ਇੱਥੇ ਸੁਣ ਸ਼ਾਸ ਸਾਸ ਦਾ ਅਰਥ ਧਰਮ ਗ੍ਰੰਥ, ਪੋਥੀ, ਰੱਬ ਦੇ ਸ਼ਬਦਾਂ ਦੁਆਲਾ ਸੰਗ੍ਰਹਿ। ਕਹਿੰਦੇ ਜਿਵੇਂ ਇੱਕ ਬੰਦਾ ਸੌਦਾਗਰ ਪੂੰਜੀ ਇਕੱਠੀ ਕਰਦਾ ਵੀ ਕੁਝ ਇਕੱਠਾ ਕਰ ਲਾ, ਵਪਾਰ ਕਰਨ ਜਾਣਾ, ਤੈਨੂੰ ਮਨੁੱਖਾ ਜਨਮ ਮਿਲਿਆ, ਤੂੰ ਪ੍ਰਭੂ ਦੀ ਸਿਫਤ ਸਲਾਹ ਵਾਲੇ ਗ੍ਰੰਥਾਂ ਨੂੰ ਸੁਣਿਆ ਕਰ, ਉਹ ਬਚਨ ਸੁਣ। ਸੁਣ ਸ਼ਾਸ ਸੌਦਾਗਰੀ, ਸੱਤ ਦਾ ਅਰਥ ਉੱਚਾ ਆਚਰਣ, ਸੱਚਾਈ। ਉਹ ਪਸ਼ੂ ਘੋੜਿਆਂ ਦੀ ਵਰਤੋਂ ਕਰਦਾ ਹੈ, ਗੁਰਮੁਖਾ ਤੂੰ ਆਚਰਨ ਦਾ ਜਿਹੜਾ ਸੱਤ ਹੈ ਉਹਨੂੰ ਘੋੜੇ ਬਣਾ, ਇਹਦੇ ਲਈ ਸਫ਼ਰ ਕਰ। ਸੁਣ ਸ਼ਾਸ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬਨ ਚੰਗਿਆਈਆਂ। ਉਹ ਆਪਣੇ ਨਾਲ ਪੈਸੇ ਬੰਨ ਕੇ ਤੁਰਦਾ, ਜੇ ਪ੍ਰਭੂ ਦੇ ਘਰ 'ਚ ਵਪਾਰ ਕਰਨੇ ਅਤੇ ਚੰਗੇ ਗੁਣਾਂ ਦਾ ਕਰਮਾਂ ਦਾ ਵਪਾਰ ਕਰ, ਖਰਚ ਬਨ ਚੰਗਿਆਈਆਂ, ਮਤ ਮਨ ਜਾਣਾ ਕੱਲ, ਕੱਲ 'ਤੇ ਗੱਲ ਨਾ ਛੱਡੀ, ਇਹ ਵਪਾਰ ਅੱਜ ਹੀ ਸ਼ੁਰੂ ਕਰ। ਮਤ ਮਨ ਜਾਣਾ ਕੱਲ, ਨਿਰੰਕਾਰ ਕੇ ਦੇਸ਼ ਜਾਹੇ ਤਾਂ ਸੁਖ ਲਹੇ ਮਹੱਲ, ਤੈਨੂੰ ਤਾਂ ਟਿਕਾਣਾ ਮਿਲੇਗਾ ਜੇ ਇਹ ਗੁਣ ਤੇਰੇ ਹੋਣਗੇ ਅਤੇ ਪ੍ਰਭੂ ਦੇ ਦੇਸ਼ ਨੂੰ ਤੂੰ ਪਹੁੰਚੇਗਾ। ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਇੱਥੇ ਜਿਹੜਾ ਨਾਮ ਧਨ ਹੈ, ਹੁਣ ਸਿੱਧੀ ਜੀ ਗੱਲ ਸਾਨੂੰ ਕੋਈ ਪੁੱਛੇ, ਸਾਡੇ ਲਈ ਸਭ ਤੋਂ ਵੱਡਾ ਖਜ਼ਾਨਾ ਗੁਰੂ ਦਾ ਸ਼ਬਦ ਹੈ। ਉਸ ਦਿਨ ਵੀ ਮੈਂ ਅਰਜ਼ ਕੀਤੀ ਸੀ ਕਿ ਇਹਦੇ 'ਚ ਕਈ ਤੋਟਾ ਨਹੀਂ। ਆਮ ਤੌਰ 'ਤੇ ਕੋਈ ਚੀਜ਼ ਖਰਚੋ ਖਾਓ ਉਹ ਘੱਟਦੀ ਹੈ, ਇਹਨੂੰ ਜਿੰਨੋਂ ਖਰਚੋ ਇਹ ਵੱਧਦਾ ਹੈ। ਹੁਣ ਕੀ ਇਹ ਵੱਧ ਨਹੀਂ ਰਿਹਾ? ਜਿੱਥੇ ਆਪ ਪਾਠ ਕਰਦੇ ਹੋ, ਸਿਮਰਨ ਕਰਦੇ ਹੋ, ਕੀਰਤਨ ਕਰਦੇ ਹੋ, ਅਤੇ ਵਰਤ ਤਾਂ ਆਪਾਂ ਬਾਣੀ 'ਚੋਂ ਰਹੇ ਹਾਂ ਨਾ। ਇਹ ਥੋੜ੍ਹਾ ਹੋਵੇਗਾ ਵੀ ਜਿਹੜਾ ਜਪਜੀ ਸਾਹਿਬ ਇੰਡੀਆ 'ਚ ਪੜ੍ਹਿਆ ਜਾਂਦਾ ਸੀ ਇੱਥੇ ਨਾ ਪੜ੍ਹੋ, ਮੁੱਕ ਜਾਏਗਾ। ਇਹ ਖਜ਼ਾਨਾ ਹੀ ਐਸਾ ਹੈ, ਘਰ ਘਰ ਵਿੱਚ ਵੰਡਿਆ ਜਾਏ, ਜੀ ਜੀ ਨੂੰ ਵੰਡਿਆ ਜਾਏ, ਧਰਤੀ ਦੇ ਜ਼ਰੇ ਜ਼ਰੇ 'ਚ ਖਜ਼ਾਨੇ ਨੂੰ ਬਖੇਰ ਦਿਓ, ਸੱਚ ਇਵੇਂ ਨੇ ਘਟਣਾ ਕੋਈ ਨਹੀਂ, ਇਹਨੇ ਵਧਣਾ ਹੀ ਵਧਣਾ ਹੈ। ਹੋਰ ਬੇਨਤੀ ਕਰੇ ਨੂੰ ਫਿਰ ਸਮਝੀਏ, ਇਹ ਜਿਉਂ ਜਿਉਂ ਆਪਾਂ ਜਪਾਂਗੇ ਨਾ ਜਾਂ ਬਾਣੀ ਪੜ੍ਹਦੇ ਹਾਂ, ਇਹ ਸੰਗ੍ਰਹਿ ਹੁੰਦਾ ਜੀ ਖਜ਼ਾਨਾ। ਮੈਂ ਕਿਹਾ ਸੀ ਵੀ ਬਾਣੀ ਨੂੰ ਐਜ ਏ ਨੌਲੇਜ ਦੇ ਤੌਰ 'ਤੇ ਨਾ ਪੜ੍ਹੀਏ, ਜਿਵੇਂ ਕਈ ਬੰਦਿਆਂ ਦਾ ਖਿਆਲ ਹੁੰਦਾ ਜੀ ਮੈਂ ਤਾਂ ਇਸ ਕਰਕੇ ਪੜ੍ਹਨਾ ਪਿਆ ਮੈਨੂੰ ਧਰਮ ਦੀ ਜਾਣਕਾਰੀ ਹੋ ਜਾਏ। ਅਤੇ ਮੈਂ ਅਰਜ਼ ਕੀਤੀ ਸੀ ਜਾਣਕਾਰੀ ਨਾਲ ਦਿਮਾਗ ਭਰੇ ਜਾ ਸਕਦੇ ਆ, ਆਤਮਾ ਦਾ ਰਸਤੇ ਕਮਾ ਕੇ ਆਉਂਦਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬਚਨ ਕਿਹਾ, ਉਸ ਦਿਨ ਅਰਜ਼ ਕੀਤੀ ਜਿਸ ਵਕਤ ਹਜ਼ੂਰ ਕੋਲ ਪੋਥੀਆਂ ਆਈਆਂ ਨਾ, ਬਾਣੀ ਆਈ, ਅਤੇ ਉਂਝ ਵੈਸੇ ਇਹ ਬਾਣੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲਿਖਣੀ ਸ਼ੁਰੂ ਹੋ ਗਈ ਸੀ। ਭਾਈ ਮਨਸੁੱਖ ਨੇ ਸ਼ਬਦ ਲਿਖੇ ਸਨ, ਭਾਈ ਪੈੜਾ ਮੁੱਖਾਂ ਨੇ ਸ਼ਬਦ ਲਿਖੇ ਸਨ, ਭਾਈ ਸੈਦੋ ਘਿਓ ਦਾ ਜ਼ਿਕਰ ਆਉਂਦਾ ਉਹਨਾਂ ਨੇ ਸ਼ਬਦ ਲਿਖੇ ਸਨ। ਸਾਡੇ ਵਿਦਵਾਨ ਨਵੀਨ ਇਹ ਕਹਿੰਦੇ ਆ ਕਿ ਗੁਰੂ ਸਾਹਿਬ ਜਿੱਥੇ ਗਏ ਉਹਨਾਂ ਨੇ ਉਹਨਾਂ ਮਹਾਂਪੁਰਖਾਂ ਦੀ ਬਾਣੀ ਇਕੱਤਰ ਕੀਤੀ। ਇਹੀ ਕਾਰਨ ਦਾਸ ਇੱਕ ਵਾਰ ਅਰਜ਼ ਕੀਤੀ, ਇੱਕ ਸ਼ਬਦ ਪੌੜੀ ਪੜ੍ਹੀ ਜਾਂਦੀ ਹੈ ਜੀ ਗੁਰੂ ਨਾਨਕ ਸਾਹਿਬ ਦੇ ਪੁਰਬ ਵੇਲੇ, ਕਿ ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਨੋਈ। ਇਹ ਅਕਸਰ ਪੜ੍ਹਦੇ ਹਾਂ ਜੀ, ਕਿਉਂਕਿ ਅਸੀਂ ਸਿਰਫ ਉੱਥੇ ਇੱਕੋ ਗੱਲ ਫੋਕਸ ਰੱਖਦੇ ਹਾਂ, ਕੇਂਦਰਿਤ ਕਰਦੇ ਹਾਂ, ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਸਾਡਾ ਨਾ ਅੰਦਰ ਸੱਚੀ ਜੇ ਗੁਰੂ ਨੇ ਕਿਸੇ ਹੋਰ ਕੰਸੈਪਟ 'ਚ ਗੱਲ ਕੀਤੀ ਹੁੰਦੀ ਸੀ ਆਪਣੇ ਅੰਦਰ ਦੀ ਈਰਖਾ ਦਾ ਟੀਕਾ ਲਾਈ ਜਾਂਦੇ ਵੀ ਸਾਹਮਣੇ ਬੈਠਾ ਨਾ ਹਿੰਦੂ ਸਿੱਧਾ ਕਹਿ ਦਿੱਤਾ ਮੁਸਲਮਾਨ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ, ਚੇਤੇ ਰੱਖਿਓ ਅੱਜ ਤੀਜਾ ਵੀ ਰੋਈ ਜੇ ਰੱਬ ਦੀ ਬੰਦਗੀ ਨਹੀਂ ਕਰਾਂਗੇ ਤਾਂ। ਅਸੀਂ ਰਸ ਲੈਂਦੇ ਹਾਂ ਨਾ ਬੰਦੇ ਨੂੰ ਅੰਦਰੋਂ ਦੁੱਖ ਦੇ ਕੇ, ਇਹ ਨਹੀਂ ਮੈਂ ਕਹਿ ਰਿਹਾ ਸ਼ਬਦ ਨਾ ਗਾਓ, ਹੁਣ ਉੱਥੇ ਇੱਕ ਸਵਾਲ ਹੈ ਕਿ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਨੋਈ, ਕਈਆਂ ਨੇ ਅਰਥ ਕੀਤੇ ਕਿਤਾਬ ਦਾ ਅਰਥ ਕੀਤਾ ਕੁਰਾਨ, ਕਵਰ ਕੁਰਾਨ 'ਚ ਤਾਂ ਹਿੰਦੂ ਹੈ ਹੀ ਨਹੀਂ, ਅਰਬੀ ਕਿ ਨਾ ਕੁਰਾਨ ਅਰਬੀ 'ਚ, ਅਤੇ ਕੁਰਾਨ ਵਿੱਚ ਤਾਂ ਹਿੰਦੂ ਦਾ ਜ਼ਿਕਰ ਹੀ ਨਹੀਂ, ਤੀਰਥ ਦਾ ਜ਼ਿਕਰ ਨਹੀਂ, ਗਾਇਤਰੀ ਮੰਤਰ ਦਾ ਜ਼ਿਕਰ ਨਹੀਂ। ਜੇ ਇਹ ਕਹੀਏ ਵੀ ਕਾਜ਼ੀ ਮੁੱਲਾ ਇਕੱਠੇ ਹੋ ਕੇ ਪੁੱਛਦੇ ਪਿਆ ਵੀ ਸਾਡੀ ਕਿਤਾਬ 'ਚ ਕੀ ਲਿਖਿਆ, ਕੀ ਉਹਨਾਂ ਨੂੰ ਪਤਾ ਨਹੀਂ, ਉਹ ਕੁਰਾਨ ਪੜ੍ਹਦੇ ਆ ਰੋਜ਼, ਗੁਰੂ ਨਾਨਕ ਸਾਹਿਬ ਤੋਂ ਪੁੱਛਣਗੇ, ਕੁਰਾਨ ਦੇ ਹਾਫਿਜ਼ ਨੇ ਉਹ, ਉਹਨਾਂ ਨੂੰ ਜ਼ਬਾਨੀ ਚੇਤੇ ਵੇ, ਉਹ ਇਹ ਥੋੜ੍ਹਾ ਪੁੱਛਣਗੇ ਬਾਬਾ ਜੀ ਜਿਹੜੀ ਅਸੀਂ ਕੁਰਾਨ ਪੜ੍ਹ ਰਹੇ ਹਾਂ ਇਹਦੇ 'ਚ ਹਿੰਦੂ ਵੱਡਾ ਕਿ ਮੁਸਲਮਾਨ, ਉਹ ਆਪਣੀ ਅਗਿਆਨਤਾ ਜ਼ਾਹਰ ਕਰਨਗੇ। ਨਹੀਂ ਨਹੀਂ, ਇੱਥੇ ਇੰਝ ਪ੍ਰਤੀਤ ਹੈ ਵੀ ਸੱਚ ਕਿ ਗੁਰੂ ਨਾਨਕ ਸਾਹਿਬ ਕੋਲ ਸ਼ਬਦ ਦੀ ਬਾਣੀ ਦੀ ਪੋਥੀ ਹੈ, ਉਹ ਕਹਿੰਦੇ ਤੇਰੀ ਕਿਤਾਬ ਸਾਡੇ ਬਾਰੇ ਅਤੇ ਹਿੰਦੂਆਂ ਬਾਰੇ ਕੀ ਕਹਿੰਦੀ ਹੈ। ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਨੋਈ, ਗੁਰੂ ਨੇ ਕਿਹਾ ਮੇਰੀ ਤਾਂ ਪੁਸਤਕ ਪੋਥੀ ਇਹੀ ਕਹਿੰਦੀ ਹੈ ਕਿ ਹਿੰਦੂ ਮੁਸਲਮਾਨ ਗੱਲਬਾਤ ਵਿੱਚ ਪਹਿਲਾਂ ਬੰਦੇ ਦੇ ਸ਼ੁਭ ਅਮਲ ਹੈਣ ਅਤੇ ਤਾਂ ਸਵੀਕਾਰ ਹੈ। ਇਹੀ ਕਾਰਨ ਤੁਸੀਂ ਪੜ੍ਹੋਗੇ ਕਈ ਤੁਕਾਂ ਦੋਨਾਂ ਨੂੰ, ਜਿਵੇਂ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਦੋਨਾਂ ਨੂੰ ਕਿਹਾ, ਉਹ ਜਿਹੜੀ ਪੋਥੀ ਸੀ ਜੀ ਉਹ ਗੁਰੂ ਸਾਹਿਬ ਦੇ ਕੋਲ ਸੀ। ਇੱਕ ਤਾਂ ਭਾਈ ਸਾਹਿਬ ਨੇ ਹੋਰ ਕਿਹਾ, ਗੁਰਦਾਸ ਸਾਹਿਬ ਭਾਈ ਸਾਹਿਬ ਗੁਰਮੁਖ ਕਹਿੰਦੇ ਆ ਕਿ ਆਸਾ ਹੱਥ ਕਿਤਾਬ ਕੱਛ, ਆਸਾ ਦਾ ਅਰਥ ਡੰਡਾ, ਕਿ ਗੁਰੂ ਸਾਹਿਬ ਦੇ ਹੱਥ 'ਚ ਡੰਗੋਰੀ ਸੀ ਅਤੇ ਕੱਛ ਉਹਨਾਂ ਦੇ ਕਿਤਾਬ ਸੀ, ਕੋਲੋਂ ਦਾ ਕਿਤਾਬ। ਮੈਂ ਇਹ ਬੇਨਤੀ ਕਰਾਂਗਾ, ਇਹ ਖਜ਼ਾਨਾ ਜਿਹੜਾ ਭਾਈ ਸਿੱਖੋ ਸਾਡੇ ਕੋਲ ਆਇਆ ਹੈ ਨਾ, ਇਹ ਤਾਂ ਸ਼ੁਕਰ ਕਰੋ ਗੁਰੂ ਨਾਨਕ ਸਾਹਿਬ ਦੀ ਜੋਤ ਦਾ। ਇਹ ਮੈਂ ਬੇਨਤੀ ਪੰਜਾਬ 'ਚ ਵੀ ਕਹੀ ਸੀ, ਇਹਨੂੰ ਈਰਖਾ 'ਚ ਨਾਲ ਜਾਣਾ, ਇਹਦੇ 'ਚ ਜਿੰਨਾ ਭਗਤਾਂ ਦੀ ਰਚਨਾ ਹੈ ਨਾ, ਈਵਨ ਕਿ ਬਾਬੇ ਫਰੀਦ ਦੇ ਡੇਰੇ 'ਤੇ ਵੀ ਉਹ ਸ਼ਬਦ ਨਹੀਂ ਮਿਲਦੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਆ, ਪਾਕ ਪੱਟਣ ਨਹੀਂ ਮਿਲਣਗੇ। ਭਗਤ ਰਵਿਦਾਸ ਸਾਹਿਬ ਦੇ 40 ਸ਼ਬਦ ਨੇ, ਕਬੀਰ ਸਾਹਿਬ ਦੇ ਸੈਂਕੜੇ ਸ਼ਬਦ ਨੇ, ਨਾਮਦੇਵ ਦੇ ਕਿੰਨੇ ਬਚਨ ਨੇ, ਗੁਰੂ ਸਾਹਿਬ ਨੇ 15 ਭਗਤਾਂ ਦੇ ਉਹ ਅੰਮ੍ਰਿਤ ਬੋਲ, ਜਿਹੜੇ ਮੁਲਕ ਦੇ ਵੱਖ ਵੱਖ ਇਲਾਕਿਆਂ 'ਚ ਰਹਿਣ ਵਾਲੇ ਸਨ, ਉਹ ਸਾਰੇ ਇੱਕ ਥਾਂ 'ਤੇ ਸੰਗ੍ਰਹਿ ਕਰ ਦਿੱਤੇ। ਇਹ ਵੀ ਇੱਕ ਖਜ਼ਾਨਾ ਹੈ। ਫਿਰ ਨਾਲ ਇਹ ਵੀ ਕਿਰਪਾ ਕੀਤੀ, ਮੈਂ ਵੀ ਬੇਨਤੀ ਕਰਨਾ ਹੁੰਦਾ, ਅਕਸਰ ਦੁਨੀਆਂ ਦਾ ਇੱਕ ਸੁਭਾਅ ਹੈ, ਦੁਨੀਆਂ ਦਾ ਨਹੀਂ ਸਾਡਾ ਵੀ ਸਿਸਟਮ ਹੈ, ਜਿਸ ਫੀਲਡ ਵਿੱਚ ਬੰਦਾ ਵਰਤਦਾ ਹੈ ਨਾ, ਆਪਣੇ ਬਰਾਬਰ 'ਚ ਉਸ ਫੀਲਡ ਵੱਲ 'ਚ ਕੰਮ ਕਰਨ ਵਾਲੇ ਦਾ ਨਾਮ ਨਹੀਂ ਲੈਂਦਾ ਛੇਤੀ। ਦੁਕਾਨਦਾਰ ਆਪਣੀ ਦੁਕਾਨ ਦੀ ਗੱਲ ਕਰੇਗਾ, ਜੇ ਪੁੱਛੋ ਸ਼ਹਿਰ 'ਚ ਕੋਈ ਹੈ, ਕਹਿੰਦਾ ਸਾਡੇ ਕੋਲ ਕੋਈ ਨਹੀਂ, ਉਹ ਤਾਂ ਦੁਕਾਨ ਕੋਈ ਐਡੀ ਵੱਡੀ ਹੈ ਨਹੀਂ, ਭਾਵੇਂ ਉਹਦੇ ਗੁਆਂਢ 'ਚ ਹੀ ਹੋਵੇ ਚੰਗੀ, ਜਿਹੜਾ ਉਹਦੇ ਮੁਕਾਬਲੇ 'ਚ ਕਦੀ ਉਹਦੀ ਗੱਲ ਨਹੀਂ ਕਰਦਾ। ਈਵਨ ਯਾਦ ਰੱਖਿਓ, ਮੈਂ ਗੱਲ ਕਰ ਰਿਹਾ, ਮੈਨੂੰ ਕੋਈ ਪੁੱਛੇ ਕਥਾਵਾਚਕ, ਮੈਂ ਕਹਾਂਗਾ ਚੰਗਾ ਮੈਂ ਹੀ ਹਾਂ, ਬਾਕੀ ਤਾਂ ਇਸ ਤਰ੍ਹਾਂ ਨੇ। ਅਤੇ ਉਹ ਸ਼ੀਤਲ ਸਾਹਿਬ ਇਹ ਗੱਲ ਕਹਿੰਦੇ ਸਨ, ਸੋਹਣ ਸਿੰਘ ਜੀ ਸ਼ੀਤਲ, ਉਹ ਕਹਿੰਦੇ ਸਨ ਕਿ ਬੰਦੇ ਦਾ ਅੰਦਰ ਉਦੋਂ ਪਤਾ ਲੱਗ ਜਾਂਦਾ ਜਦੋਂ ਤੁਸੀਂ ਕਿਸੇ ਚੰਗੇ ਬੰਦੇ ਦੀ ਗੱਲ ਕਰੋ, ਅਤੇ ਜਿਹੜਾ ਉਹਦੇ ਨਾਲ ਜੈਲਸ ਕਰ ਰਿਹਾ ਉਹਦੇ ਨਾਲ ਕਰੋ, ਉਹ ਗੱਲ ਸੁਣ ਕੇ ਨਾ 15-20 ਮਿੰਟ ਅਖੀਰ 'ਤੇ ਕਹੇ ਤੁਹਾਡੀਆਂ ਗੱਲਾਂ ਇਹ ਵੀ ਸੱਚ, ਇਹ ਵੀ ਸੱਚ, ਸਾਰੀ ਗੱਲ ਕਰਕੇ ਕਹੇਗਾ ਪਰ ਲੇਕਿਨ ਅਗਰ ਮਗਰ, ਉਹ ਕਹਿੰਦਾ 4 ਸ਼ਬਦ ਜਦੋਂ ਲਾ ਲਿਆ ਸਮਝ ਹੋਏ ਗੜਬੜ ਕਰੇਗਾ, ਪਰ ਅਗਰ ਮਗਰ ਲੇਕਿਨ, ਇਹ 4 ਸ਼ਬਦ ਨੇ ਵੀ ਹੈ ਠੀਕ ਲੇਕਿਨ, ਇਹਦਾ ਮਤਲਬ ਉਹ ਸਵਾਲ ਲਾ ਦਿੰਦਾ ਵੀ ਹਰ ਚੰਗਾ ਨਹੀਂ ਹੈਗਾ। ਮੈਂ ਬੇਨਤੀ ਕਰਾਂਗਾ, ਹਰ ਬੰਦਾ ਸਿਰਫ ਆਪਣੇ ਨੂੰ ਹੀ ਮਕਬੂਲ ਸਮਝਦਾ ਹੈ। ਗੁਰਮੁਖੋ, ਗੁਰੂ ਨਾਨਕ ਸਾਹਿਬ ਦਾ ਪਵਿੱਤਰ ਹਿਰਦਾ ਦੇਖੋ, ਜੇ ਭਗਤ ਸੂਰਦਾਸ ਦੀ ਇੱਕ ਤੁੱਕ ਹੈ, ਅਤੇ ਗੁਰੂ ਸਾਹਿਬ ਨੇ ਉਹ ਵੀ ਇੱਕ ਤੁੱਕ ਵੀ ਦਰਜ ਕਰ ਦਿੱਤੀ, ਇਹ ਕਿਹਾ ਭਾਈ ਮਨੁੱਖੋ, ਜਿਹੜੀ ਮੈਂ ਰੱਬ ਦੀ ਗੱਲ ਸੁਣਾਉਣ ਆਇਆ, ਮੇਰੇ ਤੋਂ ਬਿਨਾਂ ਹੋਰ ਵੀ ਧਰਤੀ 'ਤੇ ਪਰਮਾਤਮਾ ਦੀ ਗੱਲ ਸੁਣਾਉਣ ਆਏ ਨੇ, ਇਹ ਖਜ਼ਾਨਾ ਕੋਈ ਹੋਰ ਦੇ ਸਕਦਾ? ਇੱਥੇ ਅੱਜ ਜਿਹੜਾ ਸਾਡਾ ਸੁਭਾਅ ਬਣ ਗਿਆ, ਹਰ ਧਰਮ ਦੂਜੇ ਨੂੰ ਖਾਣਾ ਚਾਹੁੰਦਾ ਹੈ। ਈਸਾਈ ਕਹਿੰਦਾ ਮੈਂ ਕੰਬਲ ਕੁੰਬਲ ਵੰਡ ਕੇ ਗਰੀਬਾਂ 'ਚ ਵੰਡ ਕੇ ਮੇਰੀ ਨਾ ਹੋ ਜਾਏ, ਅਸੀਂ ਕਹਿੰਦੇ ਸਾਡੀ ਜੈ ਜੈਕਾਰ ਹੋ ਜਾਏ, ਮਹਿਸੂਸ ਨਾ ਕਰਿਓ। ਮੁਸਲਮਾਨ ਅੱਜ ਪੋਲੀਟੀਕਲ ਤੌਰ 'ਤੇ ਜਿਵੇਂ ਖੇਡ ਵਰਦੀ ਹੈ ਨਾ, ਵੀ ਮੇਰੀਆਂ ਵੋਟਾਂ ਯਾਦੀਆਂ, ਅੱਜ ਧਰਮ ਦੇ ਨਾਂ 'ਤੇ ਵੀ ਅਸੀਂ ਜੀਵਨ ਨੂੰ ਘੱਟ ਅਹਿਮੀਅਤ ਦਿੱਤੀ ਜਾਂਦੀ ਹੈ, ਗਿਣਤੀ ਨੂੰ ਅਹਿਮੀਅਤ ਯਾਦੀ ਦਿੱਤੀ ਜਾਂਦੀ ਹੈ। ਆਹ ਜਿਹੜਾ ਵੋਟਾਂ ਦਾ ਸਿਸਟਮ ਚੱਲਦਾ ਨਾ ਧਰਮ 'ਚ ਵੀ, ਬਾਬਾ ਜੀ ਦੇ ਵੇਲੇ ਤਾਂ ਹੈ ਹੀ ਨਹੀਂ ਸੀ ਨਾ। ਮੈਂ ਕਈ ਵਾਰੀ ਸੋਚਣਾ, ਜੇ ਵੋਟਾਂ ਦੀ ਗਿਣਤੀ ਕਰਦੇ ਗੁਰੂ ਅਰਜਨ ਦੇਵ 'ਤੇ ਗੁਰੂ ਕੋਈ ਨਹੀਂ ਸੀ ਬਣਨਾ, ਪਿਰਥੀਆ ਬਣਦਾ। ਉਹਦੇ ਮਸੰਦ ਉਹਦੇ ਨਾਲ, ਲੋਕ ਉਹਦੇ ਨਾਲ, ਹਕੂਮਤ ਉਹਦੇ ਨਾਲ। ਇਹ ਫਿਰ ਬੇਨਤੀ ਕਰਾਂਗਾ, ਗੁਰੂ ਘਰ ਵਿੱਚ ਸਿਰਫ ਗੁਣ ਦੀ ਕੀਮਤ ਹੈ, ਗੁਰੂ ਘਰ ਵਿੱਚ ਮਾਤਰਾ ਦੀ ਕੀਮਤ ਨਹੀਂ। ਮਾਤਰਾ ਦਾ ਮਤਲਬ ਸਮਝਦੇ ਹੋ, ਗਿਣਤੀ ਮਿਣਤੀ। ਇੱਥੇ ਗੁਣ ਨੂੰ ਪ੍ਰਧਾਨਤਾ ਹੈ। ਗੁਰੂ ਸਾਹਿਬ ਨੇ ਸਾਰਾ ਖਜ਼ਾਨਾ ਇਕੱਠਾ ਕੀਤਾ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਭਾਈ ਅਸੀਂ ਅਮੀਰ ਹੋ ਗਏ, ਮੈਂ ਧਨਾੜ ਹੋ ਗਿਆ। ਉਹ ਸ਼ਬਦ ਅਸੀਂ ਸਾਰਿਆਂ ਨੂੰ ਚੇਤੇ ਵੀ, ਉਹਦੇ 'ਤੇ ਅਰਥਾਂ ਦੀ ਲੋੜ ਨਹੀਂ। ਖੰਮ ਧਨਵੰਤ ਭਾਗਟ ਸੱਚ ਨਾ ਏ, ਭਾਗਟ ਦਾ ਅਰਥ ਵੈਸੇ ਭਾਗਾਂ ਵਾਲਾ ਹੁੰਦਾ, ਅਮੀਰ ਹੁੰਦਾ। ਹਮ ਧਨਵੰਤ ਭਾਗਟ ਸੱਚ ਨਾ ਏ, ਖਰ ਗੁਣ ਗਾਵੈ ਸਹਿ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਲ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਗੁਰਮੁਖੋ ਇਹ ਧਨ ਅਖੁੱਟ, ਖਾਵੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਏ। ਤਿੱਚਰ ਮੂਲ ਨਾ ਥੁੜੀ ਦੋ, ਇਹ ਧਨ ਅਖੁੱਟ, ਤਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ, ਖਰਚ ਧਨ ਮਾਲ। ਹਜ਼ੂਰ ਗੁਰੂ ਅਮਰਦਾਸ ਕਹਿ ਰਹੇ ਨੇ, ਭਾਈ ਇਹ ਨਾਮ ਜਿਹੜਾ ਹੈ, ਇਹ ਧਨ ਅਖੁੱਟ ਨਾ ਨਖੁੱਟਿਆ ਨਾ ਜਾਏ, ਪੂਰੇ ਸਤ ਪੂਰਾ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕੋ ਸਦ ਬਲ ਜਾਈ, ਕੁਰਬਾਨ ਜਾਨਾ ਆਪਣੇ ਗੁਰੂ ਤੋਂ, ਗੁਰ ਕਿਰਪਾ ਤੇ ਹਰ ਮਨ ਵਸਾਈ। ਗੁਰੂ ਨੇ ਕਿਰਪਾ ਕੀਤੀ, ਇਹ ਨਾਮ ਤਾਂ ਸਾਡੇ ਮਨ ਵਿੱਚ ਵਸਾ ਦਿੱਤਾ ਹੈ।
ਸੇ ਧਨਵੰਤ ਹਰ ਨਾਮ ਲਿਵਲਾਏ, ਗੁਰਪੂਰੇ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ ਰਹਾਉ।
ਕੀਤਾ ਕੌਣ ਨੇ ਧਨਵੰਤ? ਸੇ ਧਨਵੰਤ ਉਹੀ ਅਮੀਰ ਨੇ ਜੀ, ਹਰ ਨਾਮ ਲਿਵ ਲਾਏ, ਜਿਨ੍ਹਾਂ ਦੀ ਲਿਵ ਪ੍ਰਭੂ ਦੇ ਨਾਮ ਵਿੱਚ ਲੱਗ ਗਈ, ਜਿਨ੍ਹਾਂ ਦੀ ਸੁਰਤ ਹਰ ਵਕਤ ਸਿਮਰਨ 'ਚ ਲੱਗੀ। ਮਹਾਰਾਜ ਕਹਿੰਦੇ ਉਹ ਧਨਾੜ ਨੇ। ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰਪੂਰਾ ਹਰ ਧਨ ਪ੍ਰਗਾਸਿਆ, ਪ੍ਰਗਾਸਿਆ ਦਰ 'ਤੇ ਪ੍ਰਗਟ ਕੀਤਾ, ਪੂਰੇ ਗੁਰੂ ਨੇ ਬਖਸ਼ਿਸ਼ ਕੀਤੀ, ਇਸ ਨਾਮ ਧਨ ਦੇ ਖਜ਼ਾਨੇ ਨੂੰ ਪ੍ਰਗਟ ਕਰ ਦਿੱਤਾ। ਹਰ ਕਿਰਪਾ 'ਤੇ ਵਸੈ ਮਨ ਆਏ, ਪ੍ਰਭੂ ਦੀ ਕਿਰਪਾ ਨਾਲ ਇਹ ਨਾਮ ਦਾ ਖਜ਼ਾਨਾ ਸਾਡੇ ਹਿਰਦੇ ਵਿੱਚ ਵਸ ਗਿਆ, ਕਿਉਂਕਿ ਸੱਚ ਇਹ ਵੇ ਗੁਰੂ ਹੀ ਨਾਮ ਦੇ ਖਜ਼ਾਨੇ ਦੀ ਕੁੰਜੀ ਰੱਖਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਨਹੀਂ ਜੀ, ਗੁਰੂ ਗੋਬਿੰਦ ਸਿੰਘ ਦੀ ਸਿਫਤ ਵਿੱਚ ਇੱਕ ਬਚਨ ਜਿਹੜਾ ਆਪ ਸਭ ਨੂੰ ਚੇਤੇ ਹੈ ਕਿ ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਹੱਕ, ਹੱਕ ਦਾ ਅਰਥ ਰੱਬ, ਸੱਚਾ ਵਾਹਿਗੁਰੂ। ਗੰਜੂਰ ਲਫ਼ਜ਼ ਹੈ ਅਸਲ 'ਚ ਗੰਜ, ਜਿਹਨੂੰ ਆਪਾਂ ਖਜ਼ਾਨਾ ਕਹਿ ਰਹੇ ਹਾਂ, ਅਤੇ ਗੰਜੂਰ ਦਾ ਲਫ਼ਜ਼ੀ ਅਰਥ ਹੁੰਦਾ ਹੈ ਖਜ਼ਾਨਤੀ, ਕਸਟੋਡੀਅਨ। ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਪਰਮਾਤਮਾ ਦੇ ਰੂਹਾਨੀਅਤ ਦੇ ਖਜ਼ਾਨੇ ਦੇ ਖਜ਼ਾਨਚੀ ਨੇ। ਇਉਂ ਕਹਿ ਲਵਾਂ ਕਿ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਰੱਬ ਦੇ ਘਰ ਦੇ ਨਾਮ ਦੇ ਖਜ਼ਾਨੇ ਦੀ ਕੁੰਜੀ ਹੈ। ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ, ਜੁਮਲਾ ਦਾ ਲਫ਼ਜ਼ੀ ਅਰਥ ਹੁੰਦਾ ਜੀ ਜੁੜਿਆ ਹੋਇਆ, ਇਹਦਾ ਅਰਥ ਸਵਰੂਪ, ਰੱਬ ਦਾ ਸਵਰੂਪ ਹੈ ਗੁਰੂ ਗੋਬਿੰਦ ਸਿੰਘ। ਜੁਮਲਾ ਫੈਜ਼, ਫੈਜ਼ ਦਾ ਅਰਥ ਕਿਰਪਾ। ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਪਰਮਾਤਮਾ ਨਾਲ ਜੁੜਿਆ। ਮੇਰੇ ਕਹਿਣ ਤੋਂ ਮੁਰਾਦ ਕਿ ਗੁਰੂ ਕੋਲ ਕੁੰਜੀ ਹੈ ਨਾਮ ਧੰਨ ਦੀ, ਉਹਨੇ ਬਖਸ਼ਿਸ਼ ਕੀਤੀ, ਖਰੀ ਦੀ ਕਿਰਪਾ ਨਾਲ ਨਾਮ ਅੰਦਰ ਵਸਿਆ ਹੈ।
ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿਜ ਸੁਭਾਏ।
ਇਹਦੇ ਅਰਥ ਸ਼ੁਰੂ ਕਰਾਂਗੇ, ਪੂਰੇ ਗੁਰ ਕੈ ਸਹਿ ਸੁਭਾਏ, ਪੂਰੇ ਗੁਰੂ ਦੇ ਸੁਤੇ ਸਿੱਧ ਸੁਭਾਅ ਨਾਲ, ਸਹਿਜ ਅਵਸਥਾ ਨਾਲ। ਕੀ ਹੋਇਆ ਜੀ? ਅਵਗੁਣ ਕਾਟ ਗੁਣ ਹਿਰਦੈ ਸਮਾਏ। ਗੁਰੂ ਨੇ ਜਦੋਂ ਨਾਮ ਦਿੱਤਾ, ਜਿੰਨੇ ਔਗਣ ਸਨ ਉਹ ਸਾਰੇ ਕੱਟ ਦਿੱਤੇ, ਖਤਮ ਕਰ ਦਿੱਤੇ, ਅਤੇ ਬਖਸ਼ਿਸ਼ ਕੀਤੀ, ਅੰਦਰ ਗੁਣਾਂ ਨੂੰ ਟਿਕਾ ਦਿੱਤਾ। ਬੰਦਾ ਤਾਂ ਉਹੀ ਹੁੰਦਾ ਜੀ, ਸਰੀਰ ਉਹੀ ਹੁੰਦਾ ਜਦੋਂ ਬੰਦੇ ਦਾ ਸੁਭਾਅ ਬਦਲ ਜਾਵੇ, ਸ਼ਖਸੀਅਤ ਬਦਲ ਜਾਂਦੀ ਹੈ। ਜਿੱਥੇ ਔਗਣ ਸਨ ਉਹ ਕੱਟ ਦਿੱਤੇ ਨੇ, ਅਵਗੁਣ ਕਾਟ ਵੱਢ ਦਿੱਤੇ ਸਾਰੇ ਔਗਣ। ਬਾਬਾ ਸੱਤਾ ਬਲਵੰਡ ਸਾਹਿਬ ਨੇ ਕਿਹਾ ਕਿ ਨੌ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦੈ ਦਹਿ ਗੁਣਾ ਸਤ ਭੈਣ ਭਾਰਾਵ ਕਹਿ ਪਾਰੰਗਾ ਦਾਨ ਪੜੀਮਦੈ ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀਮਦੈ ਲਹਿਣੇ ਧਰਿਉਣ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਮਦੈ ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ ਜੀਦ ਹੈ। ਇਹ ਮੈਂ ਤੁਕ ਤਾਂ ਲਈ ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ ਜੀਦ ਹੈ। ਗੁਰੂ ਨਾਨਕ ਸਾਹਿਬ ਨੇ ਆਤਮਕ ਬਲ ਦੀ ਕਿਰਪਾਨ ਪਕੜੀ, ਉਹਨੇ ਬਾਬੇ ਲਹਿਣਾ ਸਾਹਿਬ ਦੇ ਅੰਦਰ ਇੰਨੇ ਜ਼ੋਰ ਨਾਲ ਵਾਰ ਕੀਤਾ, ਸਾਰੇ ਔਗਣ ਕੱਟ ਕੇ ਹਿਰਦੇ ਵਿੱਚ ਨਾਮ ਦਾ ਪ੍ਰਗਾਸ਼ ਕਰ ਦਿੱਤਾ। ਗੁਰੂ ਔਗਣਾਂ ਨੂੰ ਕੱਟਦਾ ਹੈ, ਅਵਗੁਣ ਕਾਠ ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿ ਸੁਭਾਏ, ਪੂਰੇ ਗੁਰੂ ਦੀ ਬਖਸ਼ਿਸ਼ ਨਾਲ ਸੁਤੇ ਸਿੱਧ ਨਾਮ ਅੰਦਰ ਵਸਦਾ ਹੈ।
ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ।
ਇਹ ਮਹਾਰਾਜ ਕਿਵੇਂ ਕੱਟੇ ਗਏ? ਗੁਰੂ ਅਮਰਦਾਸ ਕਹਿੰਦੇ ਆ ਪੂਰੇ ਗੁਰ ਕੀ ਸਾਚੀ ਬਾਣੀ, ਸਾਚੀ ਦਾ ਤੇ ਸਦੀਵ ਰਹਿਣ ਵਾਲੀ ਪੂਰੇ ਸਤਿਗੁਰੂ ਦੀ ਜਿਹੜੀ ਬਾਣੀ ਹੈ ਇਹ ਸੱਚੀ ਹੈ, ਔਰ ਇਸ ਬਾਣੀ ਨੇ ਸਦੀਵ ਕਾਲ ਵਾਸਤੇ ਰਹਿਣਾ ਹੈ, ਇਸ ਬਾਣੀ ਨੇ ਕਦੀ ਖਤਮ ਨਹੀਂ ਹੋਣਾ। ਸੁੱਖ ਮਨ ਅੰਤਰ ਸਹਿ ਸਮਾਣੀ, ਭਾਵੇਂ ਕਈ ਸੱਜਣਾਂ ਨੇ ਸੁੱਖ ਮਨ ਦਾ ਅਰਥ ਜੋਗੀਆਂ ਵਾਲੀ ਸੁੱਖ ਮਨਾ ਨਾੜੀ ਅਰਥ ਕੀਤਾ, ਪਰ ਇਹਦਾ ਅਰਥ ਹੈ ਕਿ ਇਸ ਬਾਣੀ ਨੇ ਕਿਰਪਾ ਕੀਤੀ ਮਨ ਵਿੱਚ ਤਨ ਵਿੱਚ ਸੁੱਖ ਦੀ ਦਾਤ ਦੇਣ ਵਾਲੀ ਹੈ। ਇਹ ਬਾਣੀ ਕੇਵਲ ਸ਼ਬਦ ਕਾਗਜ਼ 'ਤੇ ਨਹੀਂ ਗੁਰਮੁਖੋ, ਇਹ ਭਾਵਨਾ ਵਾਲੇ ਦੇ ਮਨ ਵਿੱਚ ਸ਼ਬਦ ਰਚ ਜਾਂਦਾ ਹੈ, ਉਹਦੇ ਅੰਦਰ ਵਸਦਾ। ਸੁੱਖ ਮਨ ਅੰਤਰ ਸਹਿ ਸਮਾਣੀ, ਸੁਤੇ ਸਿੱਧ ਇਹ ਬਾਣੀ ਅੰਦਰ ਵਸ ਗਈ ਹੈ।
ਏਕ ਅਚਰਜ ਜਨ ਦੇਖੋ ਭਾਈ, ਦੁਵਿਧਾ ਮਾਰ ਹਰ ਮਨ ਵਸਾਈ।
ਏਕ ਅਚਰਜ ਜਨ ਦੇਖੋ ਭਾਈ, ਹੇ ਭਾਈ ਗੁਰਸਿੱਖੋ ਇੱਕ ਹੈਰਾਨੀ ਜਨਕ ਗੱਲ ਦੇਖੋ, ਦੁਬਿਧਾ ਜਿਹੜੀ ਅੰਦਰ ਦੀ ਦੁਬਿਧਾ ਸੀ, ਦੁਬਿਧਾ ਹੁੰਦੀ ਹੈ ਜੀ ਦੋ ਭਾਂਤੀ ਚਾਲ, ਕਦੀ ਫੁਰਨਾ ਬਣਾ ਲੈਣਾ, ਕਦੀ ਢਾ ਲੈਣਾ, ਫੈਸਲਾ ਨਾ ਲੈ ਸਕਣਾ। ਕਹਿੰਦੇ ਜਿਹੜੀ ਅੰਦਰ ਦੀ ਦੁਬਿਧਾ ਸੀ ਇਹ ਗੁਰੂ ਨੇ ਖਤਮ ਕਰ ਦਿੱਤੀ। ਏਕ ਅਚਰਜ ਜਨ ਦੇਖੋ ਭਾਈ, ਦੁਬਿਧਾ ਮਾਰ ਹਰ ਮਨ ਵਸਾਈ, ਦੁਬਿਧਾ ਨੂੰ ਮਾਰ ਕੇ ਪ੍ਰਭੂ ਦਾ ਨਾਮ ਅੰਦਰ ਵਸਾਇਆ ਹੈ।
ਨਾਮ ਅਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ।
ਨਾਮ ਬੜਾ ਅਮੋਲਕ ਹੈ, ਇਹ ਪੈਸੇ ਨਾਲ ਥੋੜਾ ਖਰੀਦਿਆ ਜਾਂਦਾ, ਨਾਮ ਅਮੋਲਕ ਹੈ ਜੀ। ਮੈਂ ਫਿਰ ਬੇਨਤੀ ਕਰਾਂ, ਚਲੋ ਖਜ਼ਾਨਾ ਧਨ ਅਸੀਂ ਲਫ਼ਜ਼ ਵਰਤਿਆ, ਹਰ ਚੀਜ਼ ਪੈਸੇ ਨਾਲ ਖਰੀਦੀ ਜਾਏਗੀ ਪਰ ਨਾਮ ਨਹੀਂ ਖਰੀਦਿਆ ਜਾ ਸਕਦਾ, ਇਹਦੀ ਕੀਮਤ ਹੀ ਕੋਈ ਨਹੀਂ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ, ਰਹਿ ਲੋਕ ਵਿਲਾਏ, ਪਰ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ, ਭਾਗ ਤੇ ਨਾ ਕਹਿ ਨਾਨਕਾ ਜਿਨ ਹਰ ਪੱਲੇ ਪਾਏ। ਸਤਿਗੁਰੂ ਕਹਿੰਦੇ ਅਮੋਲਕ ਹੈ ਇਹ, ਇਹ ਪੈਸਿਆਂ ਨਾਲ ਕੌਡੀਆਂ। ਇਹੀ ਕਾਰਨ ਮੈਂ ਇੱਕ ਵਾਰ ਬੇਨਤੀ ਕੀਤੀ, ਜਦੋਂ ਅਸੀਂ ਗੁਰਦੁਆਰੇ ਕਈ ਲਫ਼ਜ਼ ਵਰਤਨੇ ਬੜੇ ਗਹਿਰੇ ਹੁੰਦੇ ਆ, ਆਪ ਜੀ ਕਿਸੇ ਤੋਂ ਪੋਥੀ ਲਓ ਨਾ, ਮੇਰਾ ਖਿਆਲ ਜਿਸ ਬੰਦੇ ਨੂੰ ਸਮਝ ਕੋਈ ਨਹੀਂ ਉਹ ਗੱਲ ਕਹਿਦਾ, ਅਸੀਂ ਕਹਾਂਗੇ ਤਾਂ ਮੁੱਲ ਕਿੰਨਾ, ਉਂਝ ਅਕਸਰ ਉਹ 'ਤੇ ਲਿਖਿਆ ਹੁੰਦਾ ਇਹਦੀ ਭੇਟਾ ਕਿੰਨੀ ਹੈ, ਮੁੱਲ ਨਹੀਂ ਲਿਖਿਆ ਹੁੰਦਾ। ਗੁਟਕੇ 'ਤੇ ਲਿਖਿਆ ਹੁੰਦਾ ਮੁੱਲ ਕਿੰਨਾ ਹੈ ਕਈਆਂ 'ਤੇ, ਪਰ ਆਮ ਲਿਖਿਆ ਭੇਟਾ। ਤੁਸੀਂ ਇਹੀ ਪੁੱਛਦੇ ਹੋ ਅਖੰਡ ਪਾਠ ਸਾਹਿਬ ਦੀ ਭੇਟਾ, ਕੀਰਤਨ ਦੀ ਭੇਟਾ, ਸਹਿਜ ਪਾਠ ਦੀ ਭੇਟਾ, ਕਿਤੇ ਮੁੱਲ ਨਹੀਂ ਲਿਖਿਆ ਹੁੰਦਾ, ਕਿਉਂਕਿ ਜਦੋਂ ਮੁੱਲ ਤੁਸੀਂ ਪਾਓਗੇ ਦੇਣ ਵਾਲਾ ਅਤੇ ਲੈਣ ਵਾਲਾ ਉਸ ਚੀਜ਼ ਦੀ ਕੀਮਤ ਅਦਾ ਕਰ ਗਿਆ। ਭੇਟਾ ਦਾ ਅਰਥ ਹੁੰਦਾ ਹੈ ਜਦੋਂ ਕਿਸੇ ਬਾਦਸ਼ਾਹ ਨੂੰ ਕੋਈ ਆਪਣੇ ਵੱਲੋਂ ਸੁਗਾਤ ਦਿੰਦਾ ਹੈ, ਇਹਦਾ ਮਤਲਬ ਦਿੱਤਾ ਸਭ ਕੁਝ ਤੇਰਾ, ਤੇਰੇ ਦਿੱਤੇ ਵਿੱਚੋਂ ਭੇਟਾ ਦੇਣਾ ਆ। ਭੇਟਾ ਕੀਮਤ ਨਹੀਂ ਹੁੰਦੀ, ਬੜਾ ਪਿਆਰਾ ਸ਼ਬਦ ਸਾਡੇ ਪੂਰਵਜਾਂ ਨੇ ਵਰਤਿਆ ਜੀ। ਮੈਂ ਇੱਕ ਬੇਨਤੀ ਇੱਕ ਦਿਨ ਕੀਤੀ, ਹੁਣ ਗੁਟਕਾ ਹੈ, ਸੁਖਮਨੀ ਸਾਹਿਬ ਦਾ ਗੁਟਕਾ, ਨਿਤਨੇਮ ਦਾ ਗੁਟਕਾ, ਚਲੋ ਸੁੰਦਰ ਗੁਟਕਾ ਵੀ ਸ਼ਬਦ ਅਸੀਂ ਵਰਤਨੇ, ਗੁਟਕੇ ਦਾ ਅਰਥ ਕੀ ਹੈ ਪੰਜਾਬੀ? ਦੇਖੋ ਗੁਟਕੇ ਦਾ ਅਰਥ ਅਸੀਂ ਚੌਰਸ ਟੁਕੜਾ ਲੱਕੜ ਦਾ ਵੀ ਕਰਾਂਗੇ ਵੀ ਇਹ ਗੁਟਕਾ ਹੈ। ਅਸਲ 'ਚ ਅੱਜ ਕੱਲ੍ਹ ਵੀ ਨਾ ਜਦੋਂ ਤੁਸੀਂ ਕਿਤੇ ਜੂਲਰੀ ਖਰੀਦਣ ਜਾਂਦੇ ਹੋ, ਕੀਮਤੀ ਗਹਿਣੇ, ਅਤੇ ਉਹਦਾ ਜਿਹੜਾ ਉੱਪਰ ਵਾਲਾ ਡੱਬਾ ਹੈ ਨਾ ਲੱਕੜ ਦਾ ਡੱਬਾ, ਉਹਦੀ ਬੜੀ ਕੀਮਤ ਹੁੰਦੀ। ਕਈ ਚੀਜ਼ਾਂ ਐਸੀਆਂ ਤੁਸੀਂ ਦੇਖੋਗੇ ਜਿਨ੍ਹਾਂ ਦੇ ਡੱਬਿਆਂ ਦੀ ਕੀਮਤ ਬੜੀ ਹੈ। ਪੁਰਾਤਨ ਸਮੇਂ ਜੋਹਰੀ ਆਪਣੇ ਤਹਿਖਾਨੇ ਵਿੱਚ ਜਿੱਥੇ ਅੱਤ ਦੇ ਕੀਮਤੀ ਹੀਰੇ ਜਿਸ ਡੱਬੇ 'ਚ ਰੱਖਦੇ ਸਨ ਉਹਨੂੰ ਗੁਟਕਾ ਕਹਿੰਦੇ ਸਨ। ਇਹ ਅਸਲ 'ਚ ਜਿਹੜਾ ਗੁਟਕਾ ਹੈ ਇਹਦਾ ਮਤਲਬ ਹੈ ਕਿ ਭਾਈ ਸੱਜਣੋ ਉਹਦੇ ਹੀਰੇ ਮੋਤੀ ਤਾਂ ਖਤਮ ਹੋ ਜਾਣਗੇ ਪਰ ਇਸ ਗੁਟਕੇ ਜਿਹੜਾ ਨਾਮ ਦੇ ਸ਼ਬਦ ਦੇ ਕੀਮਤੀ ਮੋਤੀ ਨੇ ਇਹਨਾਂ ਦੀ ਕੀਮਤ ਕੋਈ ਨਹੀਂ ਪਾ ਸਕਦਾ। ਤਾਂ ਹੀ ਲਫ਼ਜ਼ ਪੁਰਾਣਾ ਗੁਟਕਾ ਵਰਤਿਆ। ਖੈਰ ਸਤਿਗੁਰੂ ਕਹਿੰਦੇ ਨੇ ਭਾਈ ਕਿ ਇਹ ਨਾਮ ਧਨ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਇਸ ਬਖਸ਼ਿਸ਼ ਨਾਲ ਮਿਲਦਾ ਹੈ। ਅੱਗੇ ਮਹਾਰਾਜ ਕਹਿੰਦੇ ਆ,
ਸਭ ਮੈਂ ਬਸੈ ਪ੍ਰਭ ਏਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ।
ਸਾਰਿਆਂ ਵਿੱਚ ਇੱਕ ਪਰਮਾਤਮਾ ਵਸਦਾ ਹੈ ਪਰ ਪ੍ਰਗਟ ਸਭ ਥਾਂ 'ਤੇ ਨਹੀਂ। ਮੈਂ ਅਰਜ਼ ਕੀਤੀ ਸੀ ਵਸਣਾ ਅਤੇ ਪ੍ਰਗਟ ਹੋਣਾ ਬੜਾ ਫਰਕ ਹੈ ਜੀ। ਪਾਣੀ ਸਾਰੀ ਧਰਤੀ 'ਤੇ ਪਰ ਚਸ਼ਮੇ ਸਾਰੀ ਧਰਤੀ 'ਤੇ ਬੜਾ ਫੁੱਟੇ ਪਏ ਆ। ਹੈ ਪ੍ਰਭੂ ਸਾਰਿਆਂ ਵਿੱਚ ਪਰ ਪ੍ਰਗਟ ਉੱਥੇ ਹੁੰਦਾ ਜਿੱਥੇ ਗੁਰ ਪ੍ਰਸਾਦ ਵਰਤੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਅਗਲਾ ਬਚਨ ਗੁਰ ਸਾਖੀ ਜੋਤ ਪ੍ਰਗਟ ਹੋਏ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ। ਅਖੀਰ 'ਤੇ ਮਹਾਰਾਜ ਦੋ ਤੁਕਾਂ ਬਖਸ਼ਿਸ਼ ਕਰਦੇ ਨੇ ਜੀ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੇ ਮਨ ਮਾਨਿਆ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਜਿਨ੍ਹਾਂ ਨੇ ਸਹਿਜ ਅਵਸਥਾ ਵਿੱਚ ਡਿੱਗ ਟਿੱਗ ਕੇ ਪਰਮਾਤਮਾ ਨੂੰ ਜਾਣ ਲਿਆ, ਪਛਾਣ ਲਿਆ, ਸੱਚ ਇਹ ਵੀ ਮਹਾਰਾਜ ਸ਼ਬਦ ਕਰਦੇ ਆ, ਨਾਨਕ ਨਾਮ ਮਿਲੇ ਮਨ ਮਾਨਿਆ। ਜਿਹੜਾ ਮਨ ਕਦੀ ਨਹੀਂ ਸੀ ਮੰਨਦਾ, ਜਦੋਂ ਨਾਮ ਦੀ ਦਾਤ ਮਿਲੀ ਇਹ ਮਨ ਵੀ ਮੰਨ ਗਿਆ ਹੈ, ਮੰਨ ਗਿਆ ਨਾ, ਕਿਉਂਕਿ ਇਹਨੂੰ ਪਤਾ ਲੱਗ ਗਿਆ ਮੇਰਾ ਅਸਲੀ ਅਸਲਾ ਇਹੀ ਹੈ, ਮੇਰਾ ਅਸਲੀ ਸਵਰੂਪ ਇਹੀ ਹੈ ਜਿਹੜਾ ਬਾਣੀ ਦੱਸਦੀ ਪਈ ਹੈ। ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ। ਇੱਕ ਹਫ਼ਤਾ ਸਵੇਰ ਦੀ ਔਰ ਸ਼ਾਮ ਦੀ ਕਥਾ ਆਪ ਜੀ ਦੇ ਦਰਸ਼ਨ ਕੀਤੇ ਨੇ, ਬੇਅੰਤ ਭੁੱਲਾਂ ਮੇਰੇ ਤੋਂ ਹੋਈਆਂ ਨੇ। ਅੱਜ ਦੁਪਹਿਰ ਦੇ ਦੀਵਾਨ 'ਚ ਗਾਥਾ ਬਾਣੀ ਦੀ ਜਿਹੜੀ ਵਿਚਾਰ ਚੱਲ ਰਹੀ ਹੈ, 18ਵਾਂ ਪਦ ਹੈ ਮੇਰਾ ਖਿਆਲ, ਉਹ ਆਪ ਜੀ ਦੇ ਸੰਗਤ ਦੇ ਸਨਮੁੱਖ ਬੇਨਤੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੋਂ ਪਾਇਆ, ਸਹਿਜ ਛੇਤੀ ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੁਸ ਦਰਵਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਕਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ, ਕਹੇ ਨਾਨਕ ਮਾਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਕਰਤਾ।